दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरि कृष्ण सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि गुरबख्श मसंद राजे जय सिंह दे नाल गल्लां करदा है। गुरबख्श मसंद ने आख्या कि जो भी कुछ राम राय ने कीता है वो सियाणियां वाली गल नहीं कीती नीति दी गल नहीं कीती अनीति नूं वरत्या है राम राय ने। कल इथों तक कथा पहुंची सी अज इथों अगे मैं प्रारंभ करदा। प्रथम पिता के साथ बिगारी पुन सुत हत मातै दुख कारी। गुरबख्श मसंद कहिंदा है कि पहला ते अपने पिता सतगुरु हर राय सच्चे पातशाह जी दे नाल विगाड़ी राम राय ने ते फिर सुत हत मातै दुख कारी। सतगुरु हर राय सच्चे पातशाह जी दे छोटे सपुत्र नूं भाव के सतगुरु हर कृष्ण जी नूं भयानक श्राप दिता जिन्हां दे कारण ਉਹਨਾਂ ਦਾ ਪ੍ਰਲੋਕ ਗਮਨ ਹੋਇਆ ਤੇ ਮਾਤਾ ਬਹੁਤ ਜ਼ਿਆਦਾ ਦੁਖੀ ਹੋਈ। ਸੁਣ ਮਸਾਂਦ ਤੇ ਜੈ ਸਿੰਘ ਰਾਊ ਕਹਿਓ ਬੇਮਾਤਨ ਭਰਾਤ ਸੁਭਾਊ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੁਰਬਖਸ਼ ਮਸੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਰਾਜੇ ਨੂੰ ਸੁਣਾਈਆਂ ਤੇ ਸੁਣ ਕੇ ਅੱਗੋਂ ਫਿਰ ਕਹਿੰਦਾ ਹੈ ਰਾਜਾ ਜੈ ਸਿੰਘ ਕਹਿੰਦਾ ਬੇਮਾਤਨ ਭਰਾਤ ਸੁਭਾਓ ਕਹਿੰਦਾ ਹੈ ਕਿ ਜਿਹੜੇ ਮਤਰੇ ਭਰਾ ਹੁੰਦੇ ਨੇ ਉਹਨਾਂ ਦਾ ਇਸੇ ਤਰ੍ਹਾਂ ਹੀ ਸੁਭਾਅ ਹੁੰਦਾ ਹੈ ਕਿਉਂਕਿ ਰਾਮ ਰਾਏ ਜੀ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਕੇ ਭਰਾ ਨਹੀਂ ਸਨ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਜ਼ਰੂਰ ਸਨ ਪਰ ਰਾਮ ਰਾਏ ਦਾ ਜਿਹੜਾ ਜਨਮ ਹੈ ਉਹ ਮਾਤਾ ਕੋਟ ਕਲਿਆਣੀ ਦੇ ਕੁੱਖ ਦੇ ਵਿਚੋਂ ਹੋਇਆ ਤੇ ਦੂਸਰੇ ਪਾਸੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਕ੍ਰਿਸ਼ਨ ਕੋਇਰ ਦੇ ਘਰ ਹੋਇਆ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਦੋ ਮਹਿਲ ਸਨ ਦੋਹਾਂ ਦੇ ਵਿਚੋਂ ਇਕ ਇਕ ਪੁੱਤਰ ਸੀ। ਹੁਣ ਰਾਜਾ ਜੈ ਸਿੰਘ ਕਹਿੰਦਾ ਕਿ ਜਿਹੜੇ ਮਤਰੇ ਭਰਾ ਹੁੰਦੇ ਨੇ ਉਹਨਾਂ ਦਾ ਇਸੇ ਤਰ੍ਹਾਂ ਹੀ ਸੁਭਾਅ ਹੁੰਦਾ ਹੈ ਜੋ ਕੁਝ ਰਾਮ ਰਾਏ ਨੇ ਕੀਤਾ ਹੈ।
ਅਜ਼ਮਤ ਮੈਂ ਸਮਰੱਥ ਬਲਵੰਤੇ ਪਿਤ ਗਾਦੀ ਪਰ ਥਿਰਨ ਚਾਹੰਤੇ।
ਰਾਜਾ ਕਹਿੰਦਾ ਕਿ ਕਰਾਂ ਮਾਤਾ ਦੇ ਵਿਚ ਰਾਮ ਰਾਏ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੋਵੇਂ ਹੀ ਬਲਵਾਨ ਨੇ। ਪਿਤ ਗਾਦੀ ਪਰ ਥਿਰਨ ਚਾਹੰਤੇ ਪਰ ਪਿਤਾ ਦੀ ਗੱਦੀ ਦੇ ਉੱਤੇ ਰਾਮ ਰਾਏ ਬਹਿਣਾ ਚਾਹੁੰਦਾ ਸੀ।
ਹੁਣ ਹਾਰ ਗਤ ਮਿਟੈ ਨ ਕੈਸੇ ਕਰਿਓ ਪਰਸ ਪਰ ਬੋਲਣ ਐਸੇ।
ਪਰ ਰਾਜਾ ਜੈ ਸਿੰਘ ਕਹਿੰਦਾ ਕਿ ਜਿਹੜੀ ਹੋਣ ਹਾਰ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਮਿਟ ਨਹੀਂ ਸਕਦੀ। ਇਸ ਤਰੀਕੇ ਦੇ ਨਾਲ ਗੁਰਬਖਸ਼ ਮਸੰਦ ਦੇ ਨਾਲ ਪਰਸਪਰ ਗੱਲਾਂ ਕੀਤੀਆਂ ਰਾਜੇ ਜੈ ਸਿੰਘ ਨੇ। ਨਿਪ ਕਰ ਜੋਰ ਮਾਤ ਸੋ ਪਾਖਾ, ਖੁਸ਼ੀ ਕਰੋ ਮੁਝ ਚਲਨ ਪਿਲਾਖਾ।
ਹੱਥ ਜੋੜ ਕੇ ਰਾਜੇ ਜੈ ਸਿੰਘ ਨੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਮਾਤਾ ਜੀ ਮੈਨੂੰ ਖੁਸ਼ੀਆਂ ਬਖਸ਼ਿਸ਼ ਕਰੋ, ਮੈਂ ਹੁਣ ਇੱਥੋਂ ਜਾਣਾ ਚਾਹੁੰਦਾ।
ਅਭਿਬੰਧਨ ਕਰ ਉੱਠਿਓ ਪ੍ਰਵੀਨਾ, ਪਿਖ ਮਾਤਾ ਤਵ ਆਸ਼ਿਕ ਦੀਨਾ।
ਨਮਸਕਾਰ ਕਰਕੇ ਜਦੋਂ ਹੀ ਰਾਜਾ ਉੱਠਿਆ ਤੇ ਵੇਖ ਕੇ ਮਾਤਾ ਜੀ ਨੇ ਫਿਰ ਆਸ਼ੀਰਵਾਦ ਦਿੱਤਾ ਹੈ ਰਾਜੇ ਜੈ ਸਿੰਘ ਨੂੰ। ਕੀ ਕੁਝ ਮਾਤਾ ਜੀ ਨੇ ਆਖਿਆ, ਕਵੀ ਜੀ ਅਗਾਂ ਅਗਲੀਆਂ ਸਤਰਾਂ ਦੇ ਵਿੱਚ ਉਸਦਾ ਹਵਾਲਾ ਦਿੰਦੇ ਨੇ।
ਸ੍ਰੀ ਸਤ ਗੁਰ ਆਵੈ ਤੁਮ ਚੀਤ, ਸ੍ਰੀ ਹਰਿ ਕ੍ਰਿਸ਼ਨ ਸਹਾਇਕ ਨੀਤ।
ਮਾਤਾ ਜੀ ਨੇ ਰਾਜੇ ਨੂੰ ਇਹ ਆਸ਼ੀਰਵਾਦ ਦਿੱਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਤੇਰੇ ਚਿੱਤ ਦੇ ਵਿੱਚ ਵਸਣ, ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹਮੇਸ਼ਾ ਤੇਰੀ ਸਹਾਇਤਾ ਕਰਨ।
ਸ਼ਾਹ ਸਭਾ ਮੈਂ ਪਤ ਰਹਿ ਆਵੈ, ਮਨੋ ਕਾਮਨਾ ਗੁਰ ਤੇ ਪਾਵੈ।
ਮਾਤਾ ਜੀ ਕਹਿੰਦੇ ਨੇ ਕਿ ਹਮੇਸ਼ਾ ਸਤਿਗੁਰੂ ਜੀ ਤੇਰੀ ਐਸੀ ਰੱਖਿਆ ਕਰਨ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਹਮੇਸ਼ਾ ਤੇਰੀ ਇੱਜ਼ਤ ਬਣੀ ਰਵੇ। ਇਸ ਤੋਂ ਇਲਾਵਾ ਜਿਹੜੀਆਂ ਵੀ ਤੇਰੇ ਮਨ ਦੀਆਂ ਕਾਮਨਾਵਾਂ ਨੇ ਉਹ ਗੁਰੂ ਦੀ ਕਿਰਪਾ ਦੇ ਨਾਲ ਸਾਰੀਆਂ ਹੀ ਪੂਰੀਆਂ ਹੋਣ, ਇਹ ਆਸ਼ੀਰਵਾਦ ਦਿੱਤਾ ਹੈ ਮਾਤਾ ਜੀ ਨੇ।
ਬੇਦਾ ਹੋਏ ਗਮ ਨਿਓ ਮਹੀ ਪਾਲਾ, ਲੇ ਜਨਨੀ ਤਵ ਸਵਾਸ ਵਿਸਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਆਗਿਆ ਲੈ ਕੇ ਰਾਜਾ ਜੈ ਸਿੰਘ ਉਥੋਂ ਚਲਿਆ ਗਿਆ ਹੈ। ਮਾਤਾ ਕ੍ਰਿਸ਼ਨ ਕੌਰ ਜੀ ਨੇ ਬਹੁਤ ਹੀ ਠੰਡਾ ਸਾਹ ਲਿਆ।
ਸੁਤ ਕੋ ਸਿਮਰਨ ਕਰ ਕੁਛ ਰੋਈ, ਗਿਆਨ ਪਾਏ ਪੁਨ ਧੀਰਜ ਹੋਈ।
ਆਪਣੇ ਪੁੱਤਰ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਪਹਿਲਾਂ ਤੇ ਮਾਤਾ ਜੀ ਰੋਏ ਨੇ ਤੇ ਫਿਰ ਗਿਆਨ ਦੇ ਨਾਲ ਆਪਣੇ ਮਨ ਨੂੰ ਧੀਰਜ ਮਾਤਾ ਜੀ ਨੇ ਦਿੱਤਾ।
ਕੇਤਕ ਬਾਸਰ ਬਾਸਾ ਕੀਨ, ਸਭ ਸੰਗਤ ਪਿਖ ਭਾਓ ਪ੍ਰਵੀਨ।
ਕਾਫੀ ਦਿਨ ਕਵੀ ਜੀ ਲਿਖਦੇ ਨੇ ਕਿ ਮਾਤਾ ਜੀ ਨੇ ਉੱਥੇ ਵਾਸਾ ਕੀਤਾ ਹੈ, ਕਿਉਂਕਿ ਜਿਹੜੀ ਵੀ ਸਿੱਖ ਸੰਗਤ ਦਿੱਲੀ ਦੇ ਵਿੱਚ ਰਹਿੰਦੀ ਹੈ ਉਹ ਬਹੁਤ ਹੀ ਜ਼ਿਆਦਾ ਭਾਉ ਕਰਦੀ ਹੈ, ਪ੍ਰੇਮ ਕਰਦੀ ਹੈ ਮਾਤਾ ਜੀ ਦੇ ਨਾਲ।
ਸੇਵਾ ਠਾਨ ਸਰਬ ਪ੍ਰਕਾਰ, ਆਏ ਕਰੇ ਤਿਮ ਹੀ ਦਰਬਾਰ।
ਦਿੱਲੀ ਦੀ ਸਾਰੀ ਸੰਗਤ ਪ੍ਰੇਮ ਭਾਵਨਾ ਦੇ ਨਾਲ ਮਾਤਾ ਜੀ ਦੀ ਸੇਵਾ ਕਰਦੀ ਹੈ। ਇਸ ਤੋਂ ਇਲਾਵਾ ਦਰਬਾਰ ਦੇ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਸੰਗਤ ਪਹੁੰਚਦੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਕੇਤਕ ਦਿਨ ਬੀਤੇ ਜਬੈ, ਦੇਸ਼ ਬਦੇਸ਼ ਅਸ਼ੇਸ਼, ਆਏ ਸੰਗਤਾਂ ਚੌ ਦਿਸ਼ਨ ਲੇ ਉਪਹਾਰ ਵਿਸ਼ੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਇਸ ਤੋਂ ਬਾਅਦ ਦੂਰ ਦੁਰਾਡੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਜਿੰਨੀ ਵੀ ਸੰਗਤ ਵਸਦੀ ਸੀ ਉਹ ਸਤਿਗੁਰਾਂ ਦੇ ਵਾਸਤੇ ਉਪਹਾਰ ਲੈ ਕੇ ਪਹੁੰਚ ਰਹੀ ਹੈ ਦਿੱਲੀ ਦੇ ਵਿੱਚ।
ਸਤਿਗੁਰ ਕੋ ਦਿੱਲੀ ਮੈਂ ਜਾਣ, ਸ਼੍ਰਮ ਬੜ ਧਾਰ ਆਏ ਬੋਠਨ।
ਜਿਹੜੀ ਸੰਗਤ ਵਿਦੇਸ਼ਾਂ ਦੇ ਵਿੱਚ ਰਹਿੰਦੀ ਹੈ, ਜਿਹੜੀ ਕਿ ਬਹੁਤ ਦੂਰ ਹੈ, ਉਸ ਸੰਗਤ ਨੂੰ ਕੋਈ ਇਸ ਗੱਲ ਦੀ ਖਬਰ ਨਹੀਂ ਹੈ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪਰਲੋਕ ਗਮਨ ਕਰ ਗਏ ਨੇ। ਜਦੋਂ ਸੰਗਤ ਦਿੱਲੀ ਦੇ ਵਿੱਚ ਪਹੁੰਚਦੀ ਹੈ ਤੇ ਜਦੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਮਾਤ ਲੋਕ ਦੇ ਉੱਤੋਂ ਚਲਾਣਾ ਕਰ ਗਏ ਨੇ ਤੇ ਬਹੁਤ ਹੀ ਜ਼ਿਆਦਾ ਉਹ ਸੰਗਤ ਦੁਖੀ ਹੁੰਦੀ।
ਅਧਿਕ ਥਕਤ ਹੋਏ ਪਹੁੰਚੋ ਜਬੈ, ਗੁਰ ਬੈ ਕੁੰਠ ਗੇ ਸੁਣ ਸੁਣ ਸਬੈ।
ਭਾਵ ਕੇ ਜਦੋਂ ਥਕਾਵਟ ਦੇ ਨਾਲ ਤੇ ਵੱਡੇ ਪੈਂਡੇ ਨੂੰ ਤੈਅ ਕਰਕੇ ਸੰਗਤ ਦਿੱਲੀ ਦੇ ਵਿੱਚ ਪਹੁੰਚਦੀ ਹੈ ਤੇ ਜਦੋਂ ਸੰਗਤ ਦਿੱਲੀ ਦੇ ਵਿੱਚ ਪਹੁੰਚਦੀ ਹੈ ਤੇ ਫਿਰ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਹੈ, ਗੁਰੂ ਬੈਕੁੰਠ ਗਏ, ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵੈਕੁੰਠਾਂ ਦੇ ਵਿਚ ਚਲੇ ਗਏ ਨੇ, ਭਾਵ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਨੇ।
ਦੀਰਘ ਸਵਾਸ ਲੇਤ ਰੁਦਨੰਤੇ, ਭਾਗ ਬਹੀਨ ਨ ਗੁਰ ਦਰ ਸੰਤੇ।
ਤੇ ਆਉਣ ਵਾਲੇ ਜਿੰਨੇ ਵੀ ਸਿੱਖ ਨੇ ਉਹ ਫਿਰ ਠੰਡਾ ਹੌਕਾ ਲੈਂਦੇ ਨੇ ਤੇ ਰੋਂਦੇ ਨੇ, ਕਹਿੰਦੇ ਨੇ ਇੱਕ ਦੂਜੇ ਨੂੰ, ਭਾਗ ਬਹੀਨ ਨਾ ਗੁਰਦਰ ਸੰਤੇ, ਸਾਡੇ ਬਹੁਤ ਹੀ ਜ਼ਿਆਦਾ ਮਾੜੇ ਭਾਗ ਨੇ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਅਖੀਰਲੇ ਵੇਲੇ ਵੀ ਕਰ ਨਹੀਂ ਸਕੇ।
ਅਧਿਕ ਮੇਲ ਹਮ ਖਰਚਨ ਕੀਨ, ਵਸਤੂ ਅਜਾਇਬ ਤਹਿ ਤੇ ਲੀਨ।
ਇੱਕ ਦੂਜੇ ਨੂੰ ਸਾਰੇ ਸਿੱਖ ਕਹਿੰਦੇ ਨੇ ਕਿ ਬਹੁਤੀ ਜ਼ਿਆਦਾ ਮਾਇਆ ਦਾ ਖਰਚ ਕਰਕੇ ਸਤਿਗੁਰਾਂ ਦੇ ਵਾਸਤੇ ਅਸੀਂ ਬਹੁਤ ਹੀ ਅਜਾਇਬ ਜਿਹੜੇ ਤੋਹਫੇ ਨੇ ਉਹ ਲੈ ਕੇ ਆਉਂਦੇ ਨੇ।
ਅਰਪੈ ਗੁਰ ਪ੍ਰਸੰਨਤਾ ਲੈ, ਭਈ ਨਿਫਲ ਅਬ ਕਿਸ ਕੋ ਦਹਿ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਕੀਮਤੀ ਤੋਹਫੇ ਲੈ ਕੇ ਆਏ ਸੀ ਤੇ ਮਨ ਦੇ ਵਿਚ ਆਸ਼ਾ ਰੱਖੀ ਸੀ ਕਿ ਸਤਿਗੁਰਾਂ ਦੇ ਚਰਨਾਂ ਦੇ ਵਿਚ ਆਪਣੀਆਂ ਭੇਟਾਵਾਂ ਅਰਪਣ ਕਰਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਾਂਗੇ, ਪਰ ਭਈ ਨਿਫਲ ਅਬ ਕਿਸ ਕੋ ਦਹਿ, ਸਾਡਾ ਇੱਥੇ ਆਉਣਾ ਤੇ ਭੇਟਾਵਾਂ ਲਿਆਉਣਾ ਬਿਲਕੁਲ ਬੇਅਸਰ ਹੋ ਗਿਆ, ਕਿਉਂਕਿ ਹੁਣ ਸਤਿਗੁਰੂ ਜੀ ਤੇ ਮੌਜੂਦ ਨਹੀਂ ਹਨ, ਕਿਨ੍ਹਾਂ ਦੇ ਚਰਨਾਂ ਦੇ ਵਿਚ ਭੇਟਾਵਾਂ ਅਰਪਣ ਕਰਾਂਗੇ।
ਹਿਰਦੈ ਬਿਸੂਰਤ ਦੁਖ ਸਿੱਖ ਸਾਰੇ, ਆਏ ਦੂਰ ਨਹੀਂ ਗੁਰੂ ਨਿਹਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਦੇ ਸਾਰੇ ਸਿੱਖ ਬੜਾ ਝੁਰਦੇ ਨੇ, ਬੜੇ ਦੁਖੀ ਹੁੰਦੇ ਨੇ, ਇਹੀ ਕਹਿੰਦੇ ਨੇ ਕਿ ਦੂਰ ਤੋਂ ਆਏ ਹਾਂ ਪਰ ਤਾਂ ਵੀ ਸਤਿਗੁਰਾਂ ਦਾ ਦਰਸ਼ਨ ਨਸੀਬ ਨਹੀਂ ਹੋਇਆ।
ਕਿਸ ਤੇ ਮਨੋ ਕਾਮਨਾ ਪਾਵੇ, ਕਿਸ ਆਗੇ ਹਮ ਸੀਸ ਨਿਵਾਵੇ।
ਸਾਰੇ ਕਹਿੰਦੇ ਨੇ ਕਿ ਕਿਹਦੇ ਚਰਨਾਂ ਦੇ ਵਿੱਚੋਂ ਮਨਾ ਕਾਮਨਾ ਨੂੰ ਪੂਰੀਆਂ ਕਰਾਵਾਂਗੇ, ਕਿਹਦੇ ਅੱਗੇ ਅੱਜ ਤੋਂ ਬਾਅਦ ਅਸੀਂ ਸਿਰਾਂ ਨੂੰ ਨਿਵਾਵਾਂਗੇ।
ਸਕਲ ਸ਼ਰੀਕ ਜੇ ਸੋਡੀ ਹੈ, ਗੁਰ ਕਰਕੇ ਦਰੋਹੀ ਨਿਤ ਰਹਿ।
ਸਾਰੇ ਕਹਿੰਦੇ ਨੇ ਕਿ ਜਿੰਨੇ ਵੀ ਸ਼ਰੀਕ ਨੇ ਸੋਡੀ, ਉਹ ਸਾਰੇ ਦੇ ਸਾਰੇ ਗੁਰੂ ਘਰ ਦੇ ਦੁਆਸ਼ੀ ਨੇ।
ਪ੍ਰਥਮੇ ਪ੍ਰਿਥਿਆ ਬੈਰ ਕਮਾਇਓ, ਚਿਤਵਤ ਬੁਰਾ ਪਰਲੋਕ ਸੁਧਾਇਓ।
ਪੁਰਾਣੀ ਵਾਰਤਾ ਨੂੰ ਸਿੱਖਾਂ ਨੇ ਜ਼ਾਹਰ ਕੀਤਾ ਕਿ ਪਹਿਲਾਂ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰਿਥੀ ਚੰਦ ਨੇ ਵੈਰ ਕਮਾਇਆ ਤੇ ਬੁਰਾ ਚਿਤਵਦਾ ਚਿਤਵਦਾ ਹੀ ਉਹ ਪਰਲੋਕ ਦੇ ਵਿਚ ਚਲਾ ਗਿਆ, ਭਾਵ ਕੇ ਮਰ ਗਿਆ।
ਤੀਰ ਮਲ ਤੇ ਆਦਿ ਕੇ ਔਰ, ਗੁਰ ਬਣ ਰਹੇ ਆਪਣੀ ਠੌਰ।
ਤੇ ਤੀਰ ਮਲ ਵਰਗੇ ਜਿਹੜੇ ਗੁਰੂ ਕੁਲ ਦੇ ਵਿਚ ਹੋਰ ਅੱਗੋਂ ਪੈਦਾ ਹੋ ਗਏ ਨੇ, ਉਹ ਵੀ ਪ੍ਰਿਥੀ ਚੰਦ ਦੇ ਵਰਗੇ ਨੇ, ਆਪਣੇ ਆਪ ਨੂੰ ਗੁਰੂ ਕਹਾਉਣ ਦੀ ਚੇਸ਼ਟਾ ਕਰਦੇ ਨੇ।
ਗੁਰੂ ਬਾਂਸ ਮੈਂ ਇੱਕ ਇਹ ਜਨਮੇ, ਸਹਿਸ ਗੁਣੇ ਘਟ ਨਹੀਂ ਗੁਣ ਮਨ ਮੈਂ।
ਸਾਰੇ ਸਿੱਖ ਕਹਿੰਦੇ ਨੇ ਕਿ ਗੁਰੂ ਦੇ ਵੰਸ਼ ਦੇ ਵਿਚ ਇੱਕ ਜਨਮ ਲੈਣ ਮਾਤਰ ਹੀ ਇਹਨਾਂ ਭਾਵ ਕੇ ਧੀਰਮਲ ਆਦਿਕਾਂ ਦਾ ਸੰਬੰਧ ਹੈ।
ਸਹਿਸ ਗੁਣੇ ਘਟ ਨਹੀਂ ਗੁਣ ਮਨ ਮੈਂ,
ਭਾਵ ਕੇ ਸਤਿਗੁਰਾਂ ਦੇ ਨਾਲੋਂ ਹਜ਼ਾਰ ਗੁਣਾ ਇਹ ਸਾਰੇ ਦੇ ਸਾਰੇ ਧੀਰ ਮਲ ਵਰਗੇ ਘੱਟ ਨੇ, ਮਨ ਦੇ ਵਿਚ ਕੋਈ ਵੀ ਇਹਨਾਂ ਦੇ ਗੁਣ ਨਹੀਂ ਹੈ, ਸਿਰਫ ਗੁਣ ਇੰਨਾ ਹੀ ਹੈ ਕਿ ਗੁਰੂ ਦੇ ਵੰਸ਼ ਦੇ ਵਿਚ ਇਹ ਪੈਦਾ ਹੋਏ।
ਗੁਰ ਸਮ ਅਜ਼ਮਤ ਤੋ ਕਿਤ ਪਈਅਤ, ਚਹਿ ਮਨੌਤ ਇਹੀ ਇੱਕ ਲਈਅਤ।
ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ ਕਿ ਇਹਨਾਂ ਦੇ ਵਿਚ ਗੁਰੂ ਵਰਗੀ ਕਰਾਮਾਤ ਤੇ ਸੋਚਣੀ ਦੂਰ ਦੀ ਗੱਲ ਹੈ, ਚਹਿ ਮਨੌਤਾ ਇਹ ਇੱਕ ਲਈਅਤ, ਭਾਵ ਕਿ ਇੱਕ ਇਹੀ ਗੱਲ ਇਹ ਸਾਰੇ ਚਾਹੁੰਦੇ ਨੇ ਸੋਡੀ ਕਿ ਮਨੌਤਾਂ ਸੰਗਤਾਂ ਤੋਂ ਲਈਏ।
ਰਾਮ ਰਾਏ ਗੁਰ ਕੋ ਸੁਤ ਜੇਠਾ, ਨਹੀਂ ਗੁਰ ਤਾਂ ਗਾਦੀ ਪਰ ਬੈਠਾ।
ਰਾਮ ਰਾਏ ਜਿਹੜਾ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਹੈ, ਉਹ ਤੇ ਗੁਰਿਆਈ ਦੇ ਉੱਤੇ ਨਹੀਂ ਬੈਠਾ।
ਸ੍ਰੀ ਹਰ ਰਾਏ ਆਪ ਫੁਰਮਾਏ, ਹਮਰੋ ਸਿੱਖ ਤਿਸ ਨਿਕਟ ਨਾ ਜਾਏ।
ਕਿਉਂਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਹੀ ਇਹ ਹੁਕਮ ਕਰ ਦਿੱਤਾ ਸੀ, ਜਿਹੜਾ ਵੀ ਮੇਰਾ ਸਿੱਖ ਕਹਾਉਂਦਾ ਹੈ ਉਹ ਕਦੇ ਵੀ ਰਾਮ ਰਾਇ ਦੇ ਲਾਗੇ ਨਾ ਜਾਵੇ। ਕਰੀ ਜੋ ਬਾਤ ਹੈ ਬਖਿਆਤੀ, ਤਿਸ ਟਿਗ ਨਹੀਂ ਪਹੁੰਚੈ ਕਿਸ ਭਾਤੀ। ਇਹ ਤੇ ਜਿਹੜੀ ਵਾਰਤਾ ਹੈ ਇਹ ਤੇ ਸਾਰਿਆਂ ਦੇ ਵਿੱਚ ਪ੍ਰਗਟ ਹੈ, ਇਸ ਕਰਕੇ ਰਾਮ ਰਾਇ ਦੇ ਕੋਲ ਤੇ ਕੋਈ ਵੀ ਸਾਡੇ ਵਿੱਚੋਂ ਨਹੀਂ ਪਹੁੰਚੇਗਾ। ਗੁਰਸਿੱਖੀ ਤੇ ਹੋਏ ਜਖਾਰਜ, ਮਿਲੇ ਜਾਏ ਸੋ ਬਣੇ ਅਨਾਰਜ। ਪਰ ਜਿਹੜਾ ਵੀ ਗੁਰੂ ਦਾ ਸਿੱਖ ਰਾਮ ਰਾਇ ਦੇ ਕੋਲ ਪਹੁੰਚੇਗਾ ਉਹ ਵੀ ਸਿੱਖੀ ਤੋਂ ਖਾਰਜ ਹੋਵੇਗਾ, ਕਿਉਂਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਇ ਨੂੰ ਹੀ ਸਿੱਖੀ ਤੋਂ ਖਾਰਜ ਕੀਤਾ ਹੈ। ਇਸ ਕਰਕੇ ਜਿਹੜਾ ਰਾਮ ਰਾਇ ਨੂੰ ਮਿਲੇਗਾ ਉਹ ਵੀ ਸਿੱਖੀ ਤੋਂ ਖਾਰਜ ਹੋਵੇਗਾ। ਮਿਲੇ ਜਾਏ ਸੋ ਬਣੇ ਅਨਾਰਜ, ਭਾਵ ਕੇ ਜਿਹੜਾ ਵੀ ਜਾ ਕੇ ਮਿਲੇਗਾ ਉਹ ਬਹੁਤ ਬੁਰੀ ਗੱਲ ਹੋਵੇਗੀ। ਗੁਰ ਕੋ ਵਾਕੀ ਉਲੰਘੈ ਜੋਏ, ਕਿਮ ਸਿੱਖੀ ਤਿਸ ਕੇ ਥਿਰ ਹੋਏ। ਇੱਕ ਦੂਜੇ ਦੇ ਨਾਲ ਸਿੱਖ ਵਿਚਾਰਾਂ ਕਰਦੇ ਨੇ ਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੇ ਬਚਨ ਦੀ ਉਲੰਘਣਾ ਕਰਕੇ ਜਿਹੜਾ ਵੀ ਰਾਮ ਰਾਇ ਦੇ ਕੋਲ ਜਾਵੇਗਾ ਉਹਦੇ ਵਿੱਚ ਸਿੱਖੀ ਕਿਸੇ ਵੀ ਪ੍ਰਕਾਰ ਦੇ ਨਾਲ ਸਥਿਰ ਰਹਿ ਨਹੀਂ ਸਕਦੀ। ਇਤਿਆਦਿਕ ਬੋਲੈ ਸਿੱਖ ਸਿਆਣੇ, ਸੂਖਮ ਕਰੈ ਵਿਚਾਰ ਮਹਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿਆਣੇ ਸਿਆਣੇ ਸਿੱਖ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਵਿਚਾਰਾਂ ਕਰਦੇ ਨੇ। ਸੂਖਮ ਕਰੈ ਵਿਚਾਰ ਮਹਾਨੇ, ਭਾਵ ਕੇ ਬੜੀਆਂ ਬਰੀਕ ਤੋਂ ਬਰੀਕ ਗੱਲਾਂ, ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਉਹ ਧਿਆਨ ਰੱਖ ਕੇ ਵਿਚਾਰਾਂ ਕਰਦੇ ਨੇ। ਲੈ ਅਕੋਰਨ ਕੋ ਫਿਰ ਜਾਏ, ਦਿੱਲੀ ਮੈਂ ਕਿਸ ਨਹੀਂ ਅਰ ਪਾਏ। ਜਿਹੜੀਆਂ ਵੀ ਭੇਟਾਂ ਲੈ ਕੇ ਪਹੁੰਚੇ ਨੇ ਦਿੱਲੀ ਦੇ ਵਿੱਚ, ਉਹਨਾਂ ਭੇਟਾਵਾਂ ਨੂੰ ਉਹ ਸਿਆਣੇ ਸਿੱਖ ਵਾਪਸ ਲੈ ਗਏ ਨੇ। ਦਿੱਲੀ ਦੇ ਵਿੱਚ ਕਿਸੇ ਦੇ ਵੀ ਅੱਗੇ ਉਹਨਾਂ ਨੇ ਭੇਟਾਵਾਂ ਨੂੰ ਅਰਪਣ ਨਹੀਂ ਕੀਤਾ। ਕੇਤ ਕੇ ਆਪਣੇ ਸਾਧਨ ਸਿਧਾਏ, ਸਤਿਗੁਰ ਕੌਣ ਨ ਨਿਰਨੈ ਤਾਰੇ। ਆਪੋ ਆਪਣੇ ਘਰਾਂ ਦੇ ਵਿੱਚ ਕਈ ਮੁੜ ਗਏ ਨੇ, ਸਤਿਗੁਰ ਕੌਣ ਨਾ ਨਿਰਣੈ ਤਾਰੈ, ਕਿਉਂਕਿ ਇਹ ਨਿਰਣਾ ਹੋ ਨਹੀਂ ਸਕਿਆ ਕਿ ਹੁਣ ਗੁਰਗੱਦੀ ਦੇ ਉੱਤੇ ਸਤਿਗੁਰੂ ਕੌਣ ਬਣ ਕੇ ਬੈਠਾ। ਕੇ ਚਿਤ ਸੁਣੈ ਬਕਾਲੇ ਮਾਹੇ, ਖੋਜਣ ਹੇਤ ਤਹਾਂ ਚਲ ਜਾਹੇ। ਤੇ ਕਈਆਂ ਨੇ ਇਹ ਬਚਨ ਸੁਣਿਆ ਹੈ ਕਿ ਸਤਿਗੁਰਾਂ ਨੇ ਅਖੀਰਲੇ ਵੇਲੇ ਇਹ ਬਚਨ ਕੀਤਾ ਸੀ ਕਿ ਗੁਰੂ ਬਕਾਲੇ ਦੇ ਵਿੱਚ ਹੈ, ਇਸ ਕਰਕੇ ਗੁਰੂ ਨੂੰ ਖੋਜਣ ਦੇ ਵਾਸਤੇ ਬਹੁਤੇ ਸਾਰੇ ਸਿੱਖ ਪਹੁੰਚਦੇ ਨੇ ਬਕਾਲੇ ਪਿੰਡ ਦੇ ਵਿੱਚ। ਸੋਡਣ ਸਭ ਵਿਖੈ ਬਿਦਤਾਈ, ਸ੍ਰੀ ਹਰ ਕ੍ਰਿਸ਼ਨ ਗਿਰਾਇਮ ਗਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸੋਢੀ ਸਨ ਉਹਨਾਂ ਸਾਰਿਆਂ ਦੇ ਕੋਲ ਇਹ ਬਚਨ ਪਹੁੰਚ ਗਿਆ ਸੀ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰਾਣ ਤਿਆਗਣ ਤੋਂ ਪਹਿਲਾਂ ਇਸ ਤਰ੍ਹਾਂ ਦਾ ਬਚਨ ਕੀਤਾ ਸੀ। ਗੁਰੂ ਬਕਾਲੇ ਮੈਂ ਬਿਦਤਾਵੈ, ਸੰਗਤ ਚਲੀ ਹਜ਼ਾਰੋਂ ਆਵੈ। ਸਾਰਿਆਂ ਸੋਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਸਤਿਗੁਰਾਂ ਨੇ ਇਹ ਬਚਨ ਕੀਤਾ ਕਿ ਗੁਰੂ ਬਕਾਲੇ ਦੇ ਵਿੱਚ ਪ੍ਰਗਟ ਹੋਵੇਗਾ, ਇਸ ਕਰਕੇ ਸੰਗਤ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਕਾਲੇ ਪਿੰਡ ਦੇ ਵਿੱਚ ਪਹੁੰਚਦੀ। ਲੱਗਦੀ ਰਗ ਸੋਡੀ ਜਹਿ ਕਹਾਂ, ਕੀਨ ਸਬਾਸ ਜਾਏ ਕਰ ਤਹਾਂ। ਛੋਟੇ ਤੇ ਵੱਡੇ ਜਿੰਨੇ ਵੀ ਸੋਢੀ ਨੇ ਉਹ ਇਸ ਤੋਂ ਬਾਅਦ ਹੀ ਬਕਾਲੇ ਪਿੰਡ ਦੇ ਵਿੱਚ ਜਾ ਕੇ ਵਸਣ ਲੱਗੇ ਸਨ, ਕਿਉਂਕਿ ਇਤਿਹਾਸ ਇਸ ਗੱਲ ਨੂੰ ਦੱਸਦਾ ਹੈ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਸਤਿਗੁਰਾਂ ਨੇ ਜਿਹੜਾ ਇਹ ਬਚਨ ਕੀਤਾ ਸੀ ਇਸ ਦੇ ਮੁਤਾਬਕ ਬਕਾਲੇ ਪਿੰਡ ਦੇ ਵਿੱਚ ਸਿਰਫ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੀ ਵਸਦੇ ਸਨ, ਜਿਹੜੇ ਕਿ ਸਤਿਗੁਰਾਂ ਦੇ ਸਰੀਰਕ ਰੂਪ ਦੇ ਵਿੱਚ ਬਾਬੇ ਵੀ ਲੱਗਦੇ ਸਨ। ਬਾਕੀ ਜਿੰਨੇ ਵੀ ਸੋਢੀ ਆਣ ਕੇ ਗੱਦੀਆਂ ਲਾ ਕੇ ਬੈਠੇ ਸਨ ਬਕਾਲੇ ਦੇ ਵਿੱਚ, ਇਹ ਉਹ ਬਚਨ ਕਰਨ ਤੋਂ ਬਾਅਦ ਆਣ ਕੇ ਟਿਕੇ ਸਨ, ਉਸ ਵੇਲੇ ਸਿਰਫ ਤੇਗ ਬਹਾਦਰ ਜੀ ਸਨ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਇਹ ਬਚਨ ਸੁਣਿਆ ਤੇ ਉਸ ਤੋਂ ਬਾਅਦ ਜਿੰਨੇ ਵੀ ਛੋਟੇ ਤੇ ਵੱਡੇ ਸੋਢੀ ਸਨ ਉਹਨਾਂ ਸਾਰਿਆਂ ਨੇ ਬਕਾਲੇ ਪਿੰਡ ਦੇ ਵਿੱਚ ਜਾ ਕੇ ਆਪਣੇ ਡੇਰੇ ਲਾ ਲਏ।
ਦਰ ਬਲੋਬ ਤੇ ਔਰ ਬਿਰਮਾਏ ਗੁਰ ਬਣ ਜਾਏ ਬਕਾਲੇ ਆਏ।
ਕਵੀ ਜੀ ਲਿਖਦੇ ਨੇ ਕਿ ਮਾਇਆ ਦੇ ਲੋਭ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਭਰਮੇ ਹੋਏ ਨੇ ਉਹ ਬਕਾਲੇ ਦੇ ਵਿੱਚ ਪਹੁੰਚਦੇ ਨੇ ਤੇ ਗੁਰੂ ਬਣ ਕੇ ਬਹਿ ਜਾਂਦੇ ਨੇ।
ਹਰਖ ਕਰਤ ਬਹੁ ਬਾਤ ਬਨਾਵੇ ਬ੍ਰਿੰਦ ਮਸੰਦਨ ਕੋ ਅਪਨਾਵੇ।
ਆਪਣੇ ਹਿਰਦੇ ਦੇ ਵਿੱਚ ਹਰ ਕੋਈ ਬੜੀ ਖੁਸ਼ੀ ਨੂੰ ਧਾਰਨ ਕਰਦਾ ਹੈ ਤੇ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਇਹ ਚੇਸ਼ਟਾ ਹੁੰਦੀ ਹੈ ਕਿ ਜ਼ਿਆਦੇ ਤੋਂ ਜ਼ਿਆਦੇ ਮਸੰਦਾਂ ਨੂੰ ਆਪਣੇ ਅਨੁਸਾਰ ਕਰ ਲਈ।
ਅਧਿਕ ਮੋਲ ਕੀ ਪੋਸ਼ਿਸ਼ ਦੇਤ ਜਿਉ ਕਿਉ ਕਰ ਬੁਲਵਾਏ ਨਕੇਤ।
ਹੁਣ ਜਿਹੜਾ ਵੀ ਸੋਢੀ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਹੱਕਦਾਰ ਕਹਾਉਂਦਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਮਸੰਦਾਂ ਨੂੰ ਅਪਣਾਉਂਦਾ ਹੈ। ਬਹੁਤ ਵੱਡ ਮੁੱਲੀਆਂ ਜਿਹੜੀਆਂ ਪੁਸ਼ਾਕਾਂ ਨੇ ਉਹ ਹਰ ਕੋਈ ਮਸੰਦਾਂ ਨੂੰ ਦਿੰਦਾ ਹੈ ਤੇ ਜਿਵੇਂ ਨਾ ਕਿਵੇਂ ਆਪਣੇ ਅਨੁਸਾਰ ਕਰਕੇ ਉਹਨੂੰ ਆਪਣੇ ਘਰ ਬੁਲਾਉਂਦਾ ਹੈ ਕੋਈ ਵੀ ਸੋਢੀ।
ਦਰਬ ਦੀਨ ਕੋ ਕਹੈ ਬਿਸਾਲਾ ਬਣੈ ਦੀਨ ਤਿਨ ਅਗਰ ਕੁਡਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੀ ਗੁਰੂ ਕਹਾਉਂਦੇ ਨੇ ਵੱਖਰੇ ਵੱਖਰੇ ਰੂਪ ਦੇ ਵਿੱਚ ਉਹ ਵੱਖਰੇ ਵੱਖਰੇ ਮਸੰਦਾਂ ਨੂੰ ਆਪਣੇ ਅਨੁਸਾਰੀ ਕਰਦੇ ਨੇ। ਕੋਈ ਸੋਢੀ ਬਹੁਤੀ ਸਾਰੀ ਮਾਇਆ ਦੇ ਕੇ ਆਪਣੇ ਅਨੁਸਾਰ ਮਸੰਦ ਨੂੰ ਕਰਦਾ ਹੈ। ਬਣੈ ਦੀਨ ਤਿਨ ਅਗਰ ਕੁਡਾਲਾ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸੋਢੀ ਸਨ ਉਹਨਾਂ ਨੇ ਵੱਖਰੇ ਵੱਖਰੇ ਮਸੰਦਾਂ ਨੂੰ ਆਪਣੇ ਅਨੁਸਾਰ ਕੀਤਾ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬੜੇ ਦੀਨ ਹੋ ਗਏ ਨੇ ਸਾਰੇ ਦੇ ਸਾਰੇ ਸੋਢੀ ਜਿਹੜੇ ਕਿ ਚਾਹੁੰਦੇ ਨੇ ਅਸੀਂ ਗੁਰੂ ਬਣੀਏ। ਉਹਨਾਂ ਦੀ ਸਾਰਿਆਂ ਸੋਢੀਆਂ ਦੀ ਇਹ ਮਾਨਤਾ ਹੈ ਕਿ ਜੇਕਰ ਮਸੰਦਾਂ ਨੂੰ ਅਪਣਾਵਾਂਗੇ ਤਾਂ ਹੀ ਅਸੀਂ ਗੁਰੂ ਸਿੱਧ ਹੋਵਾਂਗੇ। ਹਰ ਕੋਈ ਆਪੋ ਆਪਣੀ ਵੱਖਰੀ ਖੇਚਲ ਕਰਦਾ।
ਮਮ ਮੈਂ ਮਾਂ ਕਉ ਸੰਗਤ ਮਾਹੇ ਇਹ ਗੁਰ ਹੈ ਅਪਰ ਕੋ ਨਾਹੇ।
ਜਿਹੜਾ ਵੀ ਕੋਈ ਇੱਕ ਸੋਢੀ ਹੈ ਉਹ ਮਸੰਦਾਂ ਨੂੰ ਇਹ ਉਪਦੇਸ਼ ਦਿੰਦਾ ਹੈ ਕਿ ਮੇਰੀ ਜਿਹੜੀ ਮਹਿਮਾ ਹੈ ਉਹ ਸਾਰੀ ਸੰਗਤ ਦੇ ਵਿੱਚ ਪ੍ਰਗਟ ਕਰੋ। ਸਾਰੀਆਂ ਸੰਗਤਾਂ ਨੂੰ ਇਹ ਆਖੋ ਕਿ ਇਹੀ ਗੁਰੂ ਹੈ, ਇਸ ਤੋਂ ਬਗੈਰ ਹੋਰ ਕੋਈ ਵੀ ਗੁਰੂ ਨਹੀਂ ਹੈ। ਕਿਉਂਕਿ 22 ਮੰਜੀਆਂ ਇਤਿਹਾਸ ਦੇ ਅਨੁਸਾਰ ਡਠੀਆਂ ਸਨ, ਭਾਵ ਕਿ 22 ਸੋਢੀ ਵੱਖਰੇ ਵੱਖਰੇ ਬੈਠੇ ਸਨ। ਕੋਈ ਕਹਿੰਦਾ ਸੀ ਮੈਂ ਗੁਰੂ ਹਾਂ, ਕੋਈ ਕਹਿੰਦਾ ਸੀ ਨਹੀਂ ਇਹ ਨਹੀਂ ਮੈਂ ਗੁਰੂ ਹਾਂ। ਕਹਿਣ ਤੋਂ ਭਾਵ ਕਿ ਆਪੋ ਆਪਣਾ ਪ੍ਰਚਾਰ ਮਸੰਦਾਂ ਦੇ ਰਾਹੀਂ ਕਰਵਾਉਣਾ ਚਾਹੁੰਦੇ ਨੇ ਸੋਢੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਸੋਢੀ ਕਹਿੰਦਾ ਹੈ ਮਸੰਦਾਂ ਨੂੰ ਕਿ ਸੰਗਤ ਦੇ ਵਿੱਚ ਮੇਰਾ ਨਾਂ ਲੈ ਕੇ ਤੁਸੀਂ ਪ੍ਰਚਾਰ ਕਰਨਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਤੋਂ ਬਾਅਦ ਇਹੀ ਗੁਰੂ ਬਣੇ ਨੇ।
ਜਿਉ ਕਿਉ ਘਰ ਇਤ ਕੋਲੇ ਆਵੋ ਚੜਨ ਜੋ ਧਨ ਆਇਓ ਤੁਮ ਪਾਵੋ।
ਤੇ ਕੋਈ ਸੋਢੀ ਕਹਿੰਦਾ ਕਿ ਜਿਵੇਂ ਨਾ ਕਿਵੇਂ ਕਰਕੇ ਬਸ ਸੰਗਤ ਨੂੰ ਮੇਰੇ ਚਰਨਾਂ ਦੇ ਵਿੱਚ ਝੁਕਾ ਦਵੋ, ਚੜਨ ਜੋ ਧਨ ਆਦੋ ਤੁਮ ਪਾਵੋ। ਉਹ ਸੋਢੀ ਕਹਿੰਦਾ ਕਿ ਜਿੰਨੀ ਭੇਟਾ ਅਰਪਣ ਹੋਏਗੀ ਉਹਦੇ ਵਿੱਚੋਂ ਮਸੰਦੋ ਅੱਧੀ ਤੁਹਾਡੀ ਹੋਵੇਗੀ ਅੱਧੀ ਮੇਰੀ ਹੋਵੇਗੀ।
ਜੇ ਇਤਨੇ ਮੇ ਰਾਜ਼ੀ ਨਾਹਿਨ ਸਭ ਤੁਮ ਲੇਹੋ ਹਮੇ ਕੁਛ ਚਾਹਨ।
ਤੇ ਕੋਈ ਸੋਢੀ ਇਹ ਗੱਲ ਕਹਿੰਦਾ ਕਿ ਜੇਕਰ ਅੱਧੀ ਵੀ ਭੇਟਾ ਲੈ ਕੇ ਮਸੰਦੋ ਤੁਸੀਂ ਰਾਜ਼ੀ ਨਹੀਂ ਹੋ ਤੇ ਭਾਵੇਂ ਤੁਸੀਂ ਸਾਰੀ ਭੇਟਾ ਨੂੰ ਹੀ ਲੈ ਲਵੋ ਪਰ ਸੰਗਤ ਨੂੰ ਮੇਰੇ ਚਰਨਾਂ ਦੇ ਵਿੱਚ ਝੁਕਾ ਦੇ।
ਜੋ ਨਿਜ ਘਰ ਤੇ ਦੇਵਨ ਕਰੋ ਸੋ ਹਮ ਵਰਤੇ ਗੇ ਨਿਜ ਕਰੋ।
ਤੇ ਕੋਈ ਸੋਢੀ ਮਸੰਦਾਂ ਨੂੰ ਕਹਿੰਦਾ ਕਿ ਜਿੰਨੀ ਮਾਇਆ ਤੁਸੀਂ ਸਾਨੂੰ ਖਰਚਣ ਦੇ ਵਾਸਤੇ ਦੇਵੋਗੇ ਅਸੀਂ ਉਨੀ ਹੀ ਮਾਇਆ ਨੂੰ ਪ੍ਰਵਾਨ ਕਰਕੇ ਆਪਣੇ ਘਰੇ ਵਰਤਾਂਗੇ।
ਬਣੈ ਮਸੰਦਨ ਕੇਰ ਅਧੀਨ ਕਹਿਤ ਆਦਿਕ ਬਾਕ ਹੋਏ ਦੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਸੰਦਾਂ ਦੇ ਅੱਗੇ ਇਸ ਤਰ੍ਹਾਂ ਦੀਆਂ ਸੋਢੀਆਂ ਨੇ ਬੇਨਤੀਆਂ ਕੀਤੀਆਂ ਨੇ ਤੇ ਮਸੰਦਾਂ ਦੇ ਅਧੀਨ ਹੋ ਗਏ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਬੜੇ ਦੀਨ ਬਣ ਬਣ ਕੇ। ਕਰੈ ਜਤਨ ਗਨ ਕੋਇ ਸਰੀਤ ਬਣਨ ਗੁਰੂ ਹਰਖਤ ਚੈਚੀਤ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਵੱਖੋ ਵੱਖਰਾ ਇਸੇ ਤਰ੍ਹਾਂ ਦਾ ਵੱਡਾ ਯਤਨ ਕੀਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਗੁਰੂ ਬਣ ਜੀ।
ਖਰਚ ਦਰਬ ਜੋ ਪੂਰਬ ਕਰ ਕੋ ਦੇਤ ਆਦ ਪਟ ਵਸਤੂ ਬਰਕੋ।
ਕਈਆਂ ਨੇ ਬਹੁਤੀ ਸਾਰੀ ਘਰੋਂ ਮਾਇਆ ਵੀ ਖਰਚ ਕੀਤੀ ਤਾਂ ਕਿ ਸਾਡਾ ਪ੍ਰਚਾਰ ਹੋਵੇ। ਮਸੰਦਾਂ ਨੂੰ ਬਹੁਤਾ ਸਾਰਾ ਧਨ ਦਿੱਤਾ ਤੇ ਵਸਤੂਆਂ ਵੀ ਬਹੁਤ ਸਾਰੀਆਂ ਦਿੱਤੀਆਂ।
ਦੀਨ ਭਏ ਸੋ ਡੀਮ ਜਬੈ ਗਰਬੇ ਬਹੁ ਮਸੰਦ ਗਨ ਤਵੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਸੋਢੀ ਦੀਨ ਹੋਏ, ਉਸ ਵੇਲੇ ਜਿਹੜੇ ਮਸੰਦ ਸੀ ਉਹ ਬਹੁਤ ਹੀ ਜ਼ਿਆਦਾ ਹੰਕਾਰੇ ਗਏ।
ਨਿਸ਼ਚੈ ਕਰ ਜਾਨੀ ਮਗਾਥਾ ਗੁਰੂ ਬਣਾਵਨ ਹਮਰੇ ਹਾਥਾ।
ਉਸ ਵੇਲੇ ਨਿਸ਼ਚਿਤ ਰੂਪ ਦੇ ਵਿੱਚ ਪੱਕੇ ਰੂਪ ਦੇ ਵਿੱਚ ਮਸੰਦਾਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਕਿਸੇ ਨੂੰ ਗੁਰੂ ਬਣਾਉਣਾ ਇਹ ਤੇ ਸਾਡੇ ਹੱਥਾਂ ਦੇ ਵਿੱਚ।
ਗੁਰ ਕੇ ਸੁਤ ਪੋਤੇ ਬਹੁ ਨਾਤੀ ਜੋ ਅਨੁਸਾਰ ਰਹੇ ਸਭ ਭਾਂਤੀ।
ਮਸੰਦ ਸੋਚਦੇ ਨੇ ਕਿ ਗੁਰੂ ਦੇ ਜਿਹੜੇ ਸਪੁੱਤਰ ਨੇ ਜਾਂ ਗੁਰੂ ਦੇ ਜਿਹੜੇ ਪੋਤਰੇ ਨੇ, ਭਾਵ ਕਿ ਜਿੰਨੇ ਵੀ ਨਾਤੀ ਨੇ, ਜਿੰਨੇ ਵੀ ਸੰਬੰਧੀ ਨੇ, ਉਹ ਸਾਰੇ ਦੇ ਸਾਰੇ ਤੇ ਸਾਡੇ ਅਨੁਸਾਰ ਨੇ। ਹਰ ਕੋਈ ਸਾਨੂੰ ਕਹਿੰਦਾ ਕਿ ਮਸੰਦੋ ਮੇਰਾ ਪ੍ਰਚਾਰ ਕਰੋ।
ਤਿਸ ਟਿਗ ਸੰਗਤ ਕੋ ਲੈ ਜਹ ਦਰਬ ਅਕੋਰਨ ਕੋਇਰ ਪਹਿ।
ਮਸੰਦ ਸਾਰੇ ਮਿਲ ਕੇ ਇੱਕ ਦੂਜੇ ਦੇ ਨਾਲ ਸਲਾਹਾਂ ਕਰਦੇ ਨੇ ਕਿ ਜਿਹੜਾ ਵੀ ਸੋਢੀ ਜ਼ਿਆਦਾ ਸਾਡੀ ਗੱਲ ਨੂੰ ਮੰਨੇਗਾ ਉਹਦੇ ਕੋਲ ਸੰਗਤ ਨੂੰ ਲੈ ਕੇ ਜਾਵਾਂਗੇ ਤੇ ਪੈਸਿਆਂ ਦੀ ਜਿਹੜੀ ਭੇਟਾ ਹੈ ਉਸ ਦੇ ਚਰਨਾਂ ਦੇ ਵਿੱਚ ਹੀ ਅਰਪਣ ਹੋਵੇਗੀ ਤੇ ਫੇਰ ਜਿਹੜਾ ਗੁਰੂ ਅਸੀਂ ਇਸ ਤਰ੍ਹਾਂ ਪ੍ਰਗਟ ਕਰਾਂਗੇ ਮਾਇਆ ਫਿਰ ਉਸ ਤੋਂ ਲਵਾਂਗੇ ਰਿਸ਼ਵਤ ਦੇ ਰੂਪ ਦੇ ਵਿੱਚ।
ਜਿਸ ਕੋ ਨਹੀਂ ਦੇਖੈ ਅਨੁਸਾਰੀ ਤਿਸ ਤੇ ਕਰੈ ਹਟਾਵਨ ਸਾਰੀ।
ਮਸੰਦ ਕਹਿੰਦੇ ਨੇ ਕਿ ਜਿਹੜਾ ਵੀ ਸੋਢੀ ਸਾਡੀ ਆਗਿਆ ਦੇ ਵਿੱਚ ਨਹੀਂ ਚੱਲੇਗਾ, ਜਿਹੜਾ ਵੀ ਸਾਡੇ ਅਨੁਸਾਰ ਨਹੀਂ ਹੋਵੇਗਾ, ਉਸ ਪਾਸਿਓਂ ਸਾਰੀ ਸੰਗਤ ਨੂੰ ਅਸੀਂ ਰੋਕ ਦਿਆਂਗੇ, ਹਟਾ ਦਿਆਂਗੇ।
ਬੈਠਿਓ ਰਹਿ ਕਛੂ ਨਹੀਂ ਸਰੈ ਸਭ ਸੋਢੀ ਹਮ ਤੇ ਤਬ ਡਰੈ।
ਮਸੰਦ ਕਹਿੰਦੇ ਨੇ ਕਿ ਜਿਹੜਾ ਵੀ ਸਾਡੇ ਹੁਕਮ ਦੀ ਨਾ ਫਰਮਾਨੀ ਕਰੇਗਾ ਸੰਗਤ ਨੂੰ ਰੋਕ ਦਿਆਂਗੇ, ਉਹਦੇ ਕੋਲ ਕੋਈ ਵੀ ਸੰਗਤ ਨਹੀਂ ਜਾਵੇਗੀ, ਫੇਰ ਉਹ ਸੋਢੀ ਬੈਠ ਕੇ ਚੁਰੇਗਾ। ਜਦੋਂ ਇਸ ਤਰ੍ਹਾਂ ਦੀ ਕੋਈ ਇੱਕ ਅੱਧੀ ਗੱਲ ਹੋ ਜਾਏਗੀ ਤੇ ਫਿਰ ਬਾਕੀ ਜਿੰਨੇ ਵੀ ਸੋਢੀ ਆਪਣੇ ਆਪ ਨੂੰ ਗੁਰੂ ਦੇ ਹੱਕਦਾਰ ਮੰਨਦੇ ਨੇ ਉਹ ਵੀ ਸਾਡੇ ਤੋਂ ਡਰ ਜਾਣਗੇ।
ਜਿਸ ਹਮ ਚਾਹੈ ਗੁਰੂ ਬਣਾਵੇ ਬਣੇ ਗੁਰੂ ਕੋ ਤੁਰਤ ਹਟਾਵੇ।
ਮਸੰਦ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਜਿਹਨੂੰ ਚਾਹਾਂਗੇ ਉਹਨੂੰ ਗੁਰੂ ਬਣਾਵਾਂਗੇ ਤੇ ਜਿਹਨੂੰ ਚਾਹਾਂਗੇ ਉਹਨੂੰ ਗੁਰਾਈ ਤੋਂ ਖਾਰਜ ਕਰ ਦਾਵਾਂਗੇ। ਭਾਵ ਕਿ ਗੁਰੂ ਨੂੰ ਬਣਾਉਣਾ ਤੇ ਗੁਰੂ ਨੂੰ ਹਟਾ ਦੇਣਾ ਗੁਰਿਆਈ ਤੋਂ ਇਹ ਸਾਡੇ ਹੱਥਾਂ ਦੀ ਖੇਡ ਹੈ।
ਮਿਲੈ ਮਸੰਦ ਪਰਸ ਪਰ ਕਹੈ ਤਉ ਇਸ ਵਿਦ ਹਮ ਆਛੀ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਮਸੰਦ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਇਸੇ ਤਰ੍ਹਾਂ ਕਰਨ ਦੇ ਵਿੱਚ ਸਾਡੀ ਭਲਾਈ ਹੈ।
ਕਰੈ ਨਮੂਨਾ ਸੋਢੀ ਕੋਏ ਬੈਠਿਓ ਰਹਿ ਆਪਣ ਕਰ ਸੋਏ।
ਭਾਵ ਕਿ ਕਿਸੇ ਸੋਢੀ ਨੂੰ ਨਮੂਨੇ ਮਾਤਰ ਗੁਰੂ ਬਣਾ ਦਈਏ ਜੋ ਆਪਣੇ ਘਰ ਬੈਠਾ ਰਹੇ ਤੇ ਲੈਣ ਦੇਣ ਦਾ ਜਿਹੜਾ ਸਾਰਾ ਕੰਮ ਹੈ ਉਹ ਸਾਡੇ ਹੱਥਾਂ ਦੇ ਵਿੱਚ ਹੀ ਹੋਵੇ।
ਇਮ ਨਿਰਪੈ ਹੋਏ ਵਿਚਰਨ ਲਾਗੇ ਜਿਸ ਕੋ ਪਿਖੈ ਦੀਨ ਨਿਜ ਆਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਮਸੰਦ ਨਿਡਰ ਹੋ ਕੇ ਵਿਚਰਨ ਲੱਗੇ ਨੇ। ਜਿਸ ਕੋ ਪਿਖੈ ਦੀਨ ਨਿਜ ਆਗੇ, ਜਿਹੜੇ ਵੀ ਸੋਢੀ ਨੂੰ ਆਪਣੇ ਅੱਗੇ ਦੀਨ ਵੇਖਦੇ ਨੇ ਉਹਦੀ ਹੀ ਸੰਗਤ ਦੇ ਵਿੱਚ ਘੋਸ਼ਣਾ ਕਰਦੇ ਨੇ।
ਤਿਸ ਕੇ ਨਿਕਟ ਜਾਹਲੇ ਸੰਗਤ ਮਹਿਮਾ ਕਹਿ ਬੈਠ ਵਿੱਚ ਪੰਗਤ। ਹੁਣ ਬਾਈ ਗੁਰੂ ਦੇ ਦਾਅਵੇਦਾਰ ਬਣ ਕੇ ਬਹਿ ਗਏ ਨੇ, ਬਾਈਆਂ ਨੇ ਵੱਖਰੇ ਵੱਖਰੇ ਮਸੰਦਾਂ ਨੂੰ ਆਪਣੇ ਪ੍ਰਚਾਰ ਦੇ ਉੱਤੇ ਲਾਇਆ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹਨੂੰ ਕੋਈ ਮਸੰਦ ਆਪਣੇ ਅਨੁਸਾਰ ਜਾਣਦਾ ਹੈ ਉਹਦੇ ਵੱਲ ਹੀ ਸੰਗਤਾਂ ਨੂੰ ਪ੍ਰੇਰਣਾ ਦਿੰਦਾ ਹੈ ਕਿ ਇਹੀ ਗੁਰੂ ਹੈ, ਇਹਦੇ ਕੋਲ ਹੀ ਗੁਰਿਆਈ ਹੈ, ਤੇ ਸੰਗਤਾਂ ਨੂੰ ਉਹਦੇ ਚਰਨਾਂ ਦੇ ਵਿੱਚ ਝੁਕਾਉਂਦੇ ਨੇ। ਮਹਿਮਾ ਕਹਿ ਬੈਠ ਵਿੱਚ ਪੰਗਤ, ਆਪੋ ਆਪਣਾ ਜਿਹੜਾ ਸੋਢੀ ਉਹਨਾਂ ਨੇ ਮੱਲਿਆ ਹੋਇਆ ਉਹਨਾਂ ਦਾ ਪ੍ਰਚਾਰ ਕਰਦੇ ਨੇ ਪੰਗਤ ਦੇ ਵਿੱਚ ਬੈਠ ਕੇ। ਆਬੇਸ ਘੇਟ ਗਹਿ ਗੁਰਿਆਈ, ਪੁਰੋ ਕਾਮਨਾ ਲੱਗ ਕਰ ਪਾਈ। ਆਪੋ ਆਪਣੇ ਸੋਢੀ ਦਾ ਸਾਰੇ ਵੱਖਰੇ ਵੱਖਰੇ ਮਸੰਦ ਪ੍ਰਚਾਰ ਕਰਦੇ ਨੇ। ਸਾਰੇ ਕਹਿੰਦੇ ਨੇ ਕਿ ਇਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਤੋਂ ਬਾਅਦ ਇਹਨਾਂ ਦੇ ਕੋਲ ਹੀ ਗੁਰਿਆਈ ਹੈ, ਇਹਨਾਂ ਦੇ ਚਰਨਾਂ ਦੇ ਵਿੱਚ ਝੁਕੋ, ਇਹਨਾਂ ਦੇ ਚਰਨਾਂ ਦੇ ਵਿੱਚੋਂ ਹੀ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਅਨਕਰੀਤ ਕੇ ਕਰ ਉਪਦੇਸ਼, ਲੈ ਸਿੱਖਣ ਤੇ ਦਰਬ ਵਿਸ਼ੇਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤਾ ਸਾਰਾ ਸੰਗਤਾਂ ਨੂੰ ਮਸੰਦ ਉਪਦੇਸ਼ ਦਿੰਦੇ ਨੇ, ਸਿੱਖਣ ਤੇ ਦਰਬ ਵਿਸ਼ੇਸ਼, ਤੇ ਸਿੱਖ ਜਿਹੜੀ ਭੇਟਾ ਅਰਪਣ ਕਰਦੇ ਨੇ ਉਹਨੂੰ ਆਪਣੇ ਅਧਿਕਾਰ ਦੇ ਵਿੱਚ ਮਸੰਦ ਕਰ ਲੈਂਦੇ ਨੇ।
ਇਸ ਪ੍ਰਕਾਰ ਰੋ ਰਾ ਪਰ ਗਯੋ, ਸਭ ਵਿਵਹਾਰ ਵਿਪਰਜੈ ਭਯੋ।
ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਵੱਡਾ ਰੌਲਾ ਪੈ ਗਿਆ ਹੈ, ਸਭ ਵਿਵਹਾਰ ਵਿਪਰਜੈ ਪਇਓ, ਭਾਵ ਕੇ ਸਾਰੇ ਦਾ ਸਾਰਾ ਜਿੰਨਾ ਵੀ ਵਿਹਾਰ ਸੀ ਉਹ ਉਲਟ ਗਿਆ, ਕਿਉਂਕਿ ਇੱਕੋ ਜਗ੍ਹਾ ਦੇ ਉੱਤੇ ਬਾਈ ਗੁਰੂ ਬਣ ਕੇ ਬੈਠੇ ਨੇ ਤੇ ਬਾਈਆਂ ਦੇ ਚਰਨਾਂ ਦੇ ਵਿੱਚ ਵੱਖਰੇ ਵੱਖਰੇ ਰੂਪ ਦੇ ਵਿੱਚ ਸੰਗਤਾਂ ਝੁਕਦੀਆਂ ਨੇ। ਨਿਰਣਾ ਕਿਸੇ ਗੱਲ ਦਾ ਨਹੀਂ ਹੈ ਕਿ ਬਾਈਆਂ ਦੇ ਵਿੱਚੋਂ ਅਸਲੀ ਗੁਰੂ ਕਿਹੜਾ।
ਕਿਸ ਕਾਰਨ ਤੇ ਜਿਮ ਭੂਪਾਲਾ, ਛਪ ਕਰ ਬੈਠੇ ਬਣੇ ਨਿਰਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਕਿਸੇ ਕਾਰਨ ਦੇ ਕਰਕੇ ਜਿਵੇਂ ਕੋਈ ਰਾਜਾ ਲੁਕ ਕੇ ਬੈਠ ਜਾਵੇ, ਨਿਰਾਲਾ ਹੋ ਜਾਵੇ।
ਪ੍ਰਜਾ ਵਿਖੇ ਸਭ ਦੇਸ਼ਨ ਠੌਰਾ, ਉਚਿਤ ਅਨੁਚਿਤ ਪਰੇ ਵੱਡ ਰੌਰਾ।
ਜੇਕਰ ਰਾਜਾ ਲੁਕ ਜਾਵੇ, ਰਾਜਾ ਸਿੰਘਾਸਨ ਦੇ ਉੱਤੇ ਮੌਜੂਦ ਨਾ ਹੋਵੇ, ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਉਹਦੀ ਸਾਰੀ ਰਾਜੇ ਦੀ ਪ੍ਰਜਾ ਦੇ ਵਿੱਚ ਰੌਲਾ ਪੈ ਜਾਂਦਾ, ਹਰ ਇੱਕ ਇਲਾਕੇ ਦੇ ਵਿੱਚ ਚੰਗਾ ਤੇ ਮਾੜਾ ਰੌਲਾ ਪੈਂਦਾ ਹੀ ਪੈਂਦਾ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹੁਣ ਜਿਹੜਾ ਅਸਲੀ ਸਤਿਗੁਰੂ ਹੈ ਉਹ ਤੇ ਪ੍ਰਗਟ ਨਹੀਂ ਹੋਇਆ, ਉਹ ਤੇ ਲੁਕਿਆ ਹੋਇਆ, ਤੇ ਸੰਗਤ ਦੇ ਵਿੱਚ ਰੌਲਾ ਪੈ ਰਿਹਾ, ਜਿਸ ਤਰ੍ਹਾਂ ਰਾਜੇ ਦੀ ਨਾ ਮੌਜੂਦਗੀ ਦੇ ਵਿੱਚ ਪ੍ਰਜਾ ਦੇ ਵਿੱਚ ਰੌਲਾ ਪੈਂਦਾ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ, ਜਥਾ ਪੁਰੰਦਰ ਅੰਦਰ ਤੋਏ, ਕਮਲ ਨਾਲ ਕਾ ਮੈਂ ਥਿਰ ਹੋਏ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਦੋਂ ਇੰਦਰ ਦੇਵਤਾ ਵੀ ਕਿਸੇ ਵੇਲੇ ਲੁਕ ਗਿਆ ਸੀ, ਜਦੋਂ ਇੰਦਰ ਛਪ ਗਿਆ ਸੀ ਉਸ ਵੇਲੇ ਵੀ ਬੜੀ ਦੇਵਤਿਆਂ ਦੇ ਵਿੱਚ ਘਬਰਾਹਟ ਹੋਈ ਸੀ।
ਛਪ ਕਰ ਰਹੇ ਹੋ ਨਾ ਜਾਣਿਓ ਕਾਹੂ, ਪਰ ਉਹ ਰੌਰ ਸਭ ਦੇਵਣ ਮਾਹੂ।
ਜਦੋਂ ਇੰਦਰ ਦੇਵਤਾ ਵੀ ਛੁਪ ਗਿਆ ਸੀ ਉਸ ਵੇਲੇ ਸਾਰਿਆਂ ਦੇਵਤਿਆਂ ਦੇ ਵਿੱਚ ਵੀ ਬੜਾ ਰੌਲਾ ਪਿਆ ਸੀ, ਉਸੇ ਤਰ੍ਹਾਂ ਦਾ ਰੌਲਾ ਕਵੀ ਜੀ ਲਿਖਦੇ ਨੇ ਇਸ ਵੇਲੇ ਸਿੱਖ ਸੰਗਤ ਦੇ ਵਿੱਚ ਪੈ ਰਿਹਾ।
ਤਿਮ ਸਤ ਗੁਰ ਕੇ ਘਰ ਮੈਂ ਹੋਵਾ, ਨਹੀਂ ਕਿਉ ਹੂੰ ਨਿਰਣੈ ਕਰ ਜੋਵਾ।
ਕਵੀ ਜੀ ਲਿਖਦੇ ਨੇ ਕਿਸੇ ਤਰੀਕੇ ਦਾ ਜਿਹੜਾ ਰੌਲਾ ਹੈ ਉਹ ਸਤਿਗੁਰੂ ਦੇ ਘਰ ਦੇ ਵਿੱਚ ਸੰਗਤਾਂ ਦੇ ਵਿੱਚ ਪਿਆ ਹੋਇਆ, ਕੋਈ ਵੀ ਨਿਰਣੇ ਦੇ ਉੱਤੇ ਨਹੀਂ ਪਹੁੰਚਦਾ ਕਿ ਜਿਹੜੇ ਬਾਈ ਗੁਰੂ ਬੈਠੇ ਨੇ ਇਹਨਾਂ ਦੇ ਵਿੱਚੋਂ ਅਸਲੀ ਗੁਰੂ ਕਿਹੜਾ।
ਵਿੱਚ ਬਕਾਲੇ ਮੰਜੀ ਲਾਏ, ਗੁਰ ਬਾਈਸ ਭਏ ਮੁੱਦ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਕਾਲੇ ਪਿੰਡ ਦੇ ਵਿੱਚ ਮੰਜੀਆਂ ਨੂੰ ਲਾ ਕੇ ਬਾਈ ਜਿਹੜੇ ਗੁਰੂ ਨੇ ਉਹ ਖੁਸ਼ੀ ਦੇ ਨਾਲ ਬੈਠੇ ਨੇ।
ਆਪ ਆਪ ਕੋ ਵੱਡੇ ਕਹਾਵੇ, ਸੰਗ ਸ਼ਰੀਕਣ ਦਰੋਹ ਕਮਾਵੇ।
ਆਪਣੇ ਆਪ ਨੂੰ ਸਾਰਿਆਂ ਤੋਂ ਵੱਡਾ ਕਹਾਉਂਦੇ ਨੇ, ਕਿਉਂਕਿ ਸਾਰੇ ਦੇ ਸਾਰੇ ਸ਼ਰੀਕ ਨੇ, ਸਾਰੇ ਸੋਢੀ ਨੇ। ਕੋਈ ਕਹਿੰਦਾ ਮੈਂ ਗੁਰੂ ਹਾਂ ਮੈਂ ਵੱਡਾ, ਤੇ ਕੋਈ ਕਹਿੰਦਾ ਨਹੀਂ ਮੈਂ ਗੁਰੂ ਹਾਂ ਮੈਂ ਵੱਡਾ। निंदा करें कहां सो जाने, कहां शक्ति अपरन में ठाने। भाव के होरना दे विच किथे शक्ति है, ए गल पक्की करदे हन या फिर ए गल मन दे विच पक्की तारदे ने। एक दूजे दी निंदा करदे ने, कहां सो जाने, वो दूसरे नू की पता है मैं गुरु हां। मैं गोर बने ओ पाए गोरे आई, अपर लो मेहत कह पुजवाई। एक दूजे दी निंदा करदे ने, कोई कहिंदा है कि गुरु ते मैं बनया होया हां, गुरियाई ते मेरे कोल है, इजरे नाल मेरे सारे बैठे ने, ए ते लोभ दे विच परचे होए ने, अपनी पूजा एवें कराउंदे। तीर माल ते आदिक ब्रिंद, निज कर त्यागे हृदय आनंद। जेड़े तीरमल वर्गे ने, इन्हां सारिआं ने अपने घरां नूं छड्डिआ ते ग्राम बकाले दे विच, पिंड बकाले दे विच आण के आनंद दे नाल ठहर गए। बसे आए कर बीच बकाले, विस्तार है पाखंड विसाले। ए सारे दे सारे तीरमल वर्गे सोढ़ी इहदे नाल दे साथी बकाले पिंड दे विच आण के वस गए ने, ते आपो अपना वड्डा पखंड इन्हां ने पसारिया होया। धन की बिबौ जितक जिस पाही, संगत को निकास दिख राही। कवि संतोख सिंह जी लिखते ने कि धन की विभूति जिदे कोल ज्यादा है, उहदे कोल संगत बहुता ज्यादा झुकदी है, क्योंकि धन की कृपा दे नाल, धन की माया की मेहर दे नाल ज्यादा मसंद अपनाए जांदे ने, ते ज्यादा मसंद फिर ज्यादा प्रचार करदे ने। कोरे सिख देख बिरमावे, आन दरब को पेट चढ़ावे। कवि संतोख सिंह जी लिखते ने कि जेड़े भोले सिख ने, वो इस रीति नूं देख के भरम रहे ने, ते आन आन के पेटा चढ़ा रहे ने। याद रखण दी लोड़ है कि सारे सिख ऐसे नहीं सन कि जेड़े इन्हां बाईयां दे अगे अपनी माया नूं अर्पण करदे सन। कवि जी लिखते ने जेड़े भोले भाले लोग ने, जेड़े सीधे साधे सिख ने, ओ इस पखंड दे जाल दे विच फसे हुए ने। जेड़े सूझवान ने, ओ ते पिछे ही कवि जी ने जिक्र कर दिता है कि ओ ते किसे दे अगे भी नहीं चुके, ओ बकाले भी नहीं पहुंचे। मेरा सिर्फ कहण तो भाव है कि कवि जी लिखते ने जेड़े भोले भाले लोग ने, ओ झुक रहे ने इन्हां बाईयां दे अगे। जेड़े सियाणे ने, ओ ते अपने घरां दे विच परत गए। तिन को बहु बिद देत दिलासा, पूरन कर सकल तुम आसा। भोले भाले सिखां नूं मसंद वड्डा उपदेश देंदे ने, दिलासे देंदे ने कि तुहाडियां सारियां कामनावां इस गुरु दे कोलों पूरियां होणगीआं। मोह बिन गुर सोडी नहीं कोऊ, कबै न मिलो कहै किम सोऊ। कोई सोडी अपने मुंह दे उत्तों ही अपनी वड्याई करदा है कि मेरे तो बगैर कोई भी सोडी गुरु नहीं है, इस करके जेड़े मेरे कोल पहुंचे हो ये कदे भी दूसरे दे कोल ना जायो। इम तन लोभ देख सिख सियाने, करा मात छूछे पहचाने। हुण ग्रंथाकार भाई संतोख सिंह जी इस गल नूं सिद्ध करदे ने, इम तन लोभ देख सिख सियाने, इस तरह दे तन दे लोभी सोडियां नूं देखिया सियाणिया सिखां ने, करामात छूछ पहचाने। ते जेड़े सियाणे सिख सी उन्हां ने देखिया कि करामात तों इह बाई दे बाई ही सखणे ने, सियाणे सिख परख कर गए। हट करे नहीं मिल बोठाने, गुर को गुण जाने तौ माने। सियाणे सिख पिछा हो गए ने, हट गए ने, नहीं मिल बो उठाने, वो किसे भी तरीके दे नाल इन्हां सोडियां नूं मिलना नहीं चाहुंदे। कहिंदे ने गुर को गुण जानना तौ माने, अपने मन दे विच सारिआं ने विचारां कीतियां ने, इन्हां दे विच जेकर गुरु दा कोई गुण जाणांगे तां ही मन्नांगे, एवें नहीं मन्नदे। कहों प्रसंग कहां लग औरा, सिख संगत में जेत करौरा। ग्रंथाकार भाई संतोख सिंह जी लिखते ने, मैं किन्ना क प्रसंग लिख के होर बयान करा कि सिख संगतां दे विच किस तरह दा रौला पिया। ਸ੍ਰੀ ਗੁਰ ਤੇਗ ਬਹਾਦਰ ਚੰਦ ਸਦਾ ਲੇਤ ਰਸ ਗਿਆਨ ਆਨੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਬਕਾਲੇ ਪਿੰਡ ਦੇ ਵਿੱਚ ਰੌਲਾ ਪਿਆ ਹੋਇਆ, 22 ਗੁਰੂ ਬਣ ਕੇ ਬੈਠੇ ਨੇ ਤੇ ਦੂਸਰੇ ਪਾਸੇ ਜਿਹੜੇ ਅਸਲੀ ਗੁਰੂ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਉਹ ਕਹਿੰਦੇ ਨੇ ਇਕਾਂਤ ਦੇ ਵਿੱਚ ਭੋਰੇ ਦੇ ਵਿੱਚ ਬੈਠ ਕੇ ਗਿਆਨ ਦੇ ਆਨੰਦ ਨੂੰ ਲੈ ਰਹੇ। ਨਹੀਂ ਆਪਣੋ ਪੋ ਕਰੈ ਲਖਾਈ, ਘਰ ਅੰਤਰ ਥਿਰ ਰਹਿ ਗੁਸਾਈ। ਸਾਰੇ ਬਕਾਲੇ ਪਿੰਡ ਦੇ ਵਿੱਚ ਰੌਲਾ ਪਿਆ ਹੋਇਆ, ਪਰ ਸਤਿਗੁਰੂ ਤੇਗ ਬਹਾਦਰ ਜੀ ਸਾਰਿਆਂ ਤੋਂ ਇਕਾਂਤ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠੇ ਰਹਿੰਦੇ ਨੇ। ਨਹੀਂ ਆਪਣੋ ਪੋ ਕਰੇ ਲਖਾਈ, ਇਹ ਵੀ ਤੇ ਸੋਢੀ ਸਨ, ਇਹ ਵੀ ਤੇ ਆਪਣੇ ਆਪ ਨੂੰ ਗੁਰੂ ਅਧਿਕਾਰੀ ਕਹਾ ਸਕਦੇ ਸਨ, ਪਰ ਇਹ ਉਹਨਾਂ ਸੋਢੀਆਂ ਦੇ ਕੋਲ ਨਹੀਂ ਗਏ। ਇਹਨਾਂ ਨੇ ਕੋਈ ਆਪਣਾ ਆਸਣ ਨਹੀਂ ਲਾਇਆ, ਉਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ। ਮਾਤ ਨਾਨਕੀ ਸਭ ਮਨ ਜਾਨੀ, ਸਿਮਰਤ ਭਰਤਾ ਕੀ ਬਰ ਬਾਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੇਗ ਬਹਾਦਰ ਜੀ ਦੇ ਮਾਤਾ ਜੀ ਜਿਹੜੇ ਸਨ, ਜਿਨ੍ਹਾਂ ਦਾ ਨਾਮ ਨਾਨਕੀ ਸੀ, ਉਹਨਾਂ ਨੇ ਸਾਰੀ ਗੱਲ ਨੂੰ ਸੋਚ ਲਿਆ ਕਿ ਜੋ ਇਸ ਵੇਲੇ ਹੋ ਰਿਹਾ ਹੈ ਇਹ ਉਹੀ ਹੋ ਰਿਹਾ ਹੈ ਜੋ ਮੇਰੇ ਭਰਤਾ ਨੇ, ਜੋ ਮੇਰੇ ਪਤੀ ਨੇ ਉਪਦੇਸ਼ ਦਿੱਤਾ ਸੀ। ਕਿਉਂਕਿ ਨਾਨਕੀ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਹਿਲ ਸਨ, ਤੇਗ ਬਹਾਦਰ ਜੀ ਇਹਨਾਂ ਦੇ ਸਪੁੱਤਰ ਸਨ। ਇੱਕ ਵਾਰੀ ਸਤਿਗੁਰਾਂ ਤੋਂ ਆਪਣੇ ਪੁੱਤਰ ਦੇ ਵਾਸਤੇ ਵਰਦਾਨ ਮੰਗਿਆ ਸੀ ਨਾਨਕੀ ਜੀ ਨੇ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਨਾਨਕੀ ਤੇਰਾ ਪੁੱਤਰ ਵੀ ਗੁਰੂ ਜ਼ਰੂਰ ਬਣੇਗਾ। ਹੁਣ ਮਾਤਾ ਨਾਨਕੀ ਜੀ ਸੋਚਦੇ ਨੇ ਕਿ ਲੱਗਦਾ ਹੈ ਉਹ ਵਕਤ ਆ ਗਿਆ ਕਿ ਮੇਰਾ ਪੁੱਤਰ ਗੁਰੂ ਬਣ ਗਏ। ਸੋ ਅਬ ਸਮਾਂ ਪਹੁੰਚਿਓ ਆਈ, ਮਮ ਸੁਤ ਕੋ ਹੋਏ ਹੈ ਗੁਰੇ ਆਈ। ਮਾਤਾ ਨਾਨਕੀ ਜੀ ਸੋਚਦੇ ਨੇ ਕਿ ਜਿਹੜਾ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਬਚਨ ਕੀਤਾ ਹੈ ਉਹ ਮੇਰੇ ਪੁੱਤਰ ਤੇਗ ਬਹਾਦਰ ਦੇ ਵਾਸਤੇ ਹੀ ਕੀਤਾ ਹੈ, ਹੁਣ ਸਮਾਂ ਪੂਰਾ ਹੋ ਗਿਆ ਕਿ ਮੇਰਾ ਪੁੱਤਰ ਗੁਰਿਆਈ ਦੇ ਉੱਤੇ ਬੈਠੇਗਾ। ਘਰ ਅੰਤਰ ਬੈਠੇ ਨਿਤ ਹੇਰੇ, ਬੇਦਤਨ ਹੇਤ ਪੁੱਤਰ ਕੋ ਪ੍ਰੇਰੇ। ਹੁਣ ਸਾਧ ਸੰਗਤ ਜੀ, ਗੁਰੂ ਤੋਂ ਬਗੈਰ ਜਿੰਨਾ ਵੀ ਗੁਰੂ ਪਰਿਵਾਰ ਹੁੰਦਾ ਹੈ ਉਹਨਾਂ ਦੀ ਮਤ ਗੁਰੂ ਦੇ ਨਾਲੋਂ ਸਧਾਰਨ ਹੁੰਦੀ ਹੈ। ਮਾਤਾ ਨਾਨਕੀ ਜੀ ਭਾਵੇਂ ਕਿ ਸਤਿਗੁਰੂ ਤੇਗ ਬਹਾਦਰ ਦੇ ਮਾਤਾ ਜੀ ਨੇ, ਤਾਂ ਵੀ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਹੈ ਕਿ ਮੈਨੂੰ ਚਾਹੀਦਾ ਕਿ ਬਾਕੀ ਸੋਢੀ ਸਾਰੇ ਤੇ ਸਾਰੇ ਬੈਠੇ ਨੇ ਗੱਦੀਆਂ ਲਾ ਕੇ ਤੇ ਮੇਰਾ ਪੁੱਤਰ ਘਰ ਦੇ ਵਿੱਚ ਹੀ ਬੈਠਾ ਹੈ, ਮੈਨੂੰ ਚਾਹੀਦਾ ਕਿ ਆਪਣੇ ਪੁੱਤਰ ਨੂੰ ਇਸ ਗੱਲ ਦੇ ਵਾਸਤੇ ਪ੍ਰੇਰਾਂ ਕਿ ਉਹ ਵੀ ਬਾਕੀਆਂ ਦੀ ਤਰ੍ਹਾਂ ਬਾਹਰ ਗੁਰਿਆਈ ਲਾ ਕੇ ਬੈਠੇ, ਕਿਉਂਕਿ ਅਸਲ ਦੇ ਵਿੱਚ ਤੇ ਇਹੀ ਗੁਰੂ ਹੈ। ਅਪਰ ਸੋਡੀਆਂ ਕੀ ਪਿਖ ਗਾਤਾ, ਕਹਿ ਬਹੁ ਬਾਰ ਆਤਮਜ ਸਾਥਾ। ਹੁਣ ਨਾਨਕੀ ਜੀ ਜਦੋਂ ਦੇਖਦੇ ਨੇ ਹੋਰਨਾਂ ਸੋਢੀਆਂ ਦੀ ਵਿਥਿਆ ਨੂੰ ਕਿ ਸਾਰੇ ਗੱਦੀਆਂ ਲਾ ਕੇ ਬੈਠੇ ਨੇ, ਤੇ ਫੇਰ ਮਾਤਾ ਨਾਨਕੀ ਜੀ ਆਪਣੇ ਪੁੱਤਰ ਭਾਵ ਕੇ ਤੇਗ ਬਹਾਦਰ ਜੀ ਨੂੰ ਵੀ ਆਣ ਕੇ ਕਹਿੰਦੇ ਨੇ। ਮਾਤਾ ਜੀ ਕਹਿੰਦੇ ਨੇ, ਗਾਦੀ ਕੇ ਮਾਲਕ ਤੁਮ ਬਨੋ, ਰੌਰਾ ਪਰਿਓ ਸਰਬ ਕੋ ਹਨੋ। ਮਾਤਾ ਜੀ ਆਣ ਕੇ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਗੁਰਗੱਦੀ ਦੇ ਮਾਲਕ ਤੁਸੀਂ ਬਣ ਕੇ ਬੈਠੋ, ਕਿਉਂਕਿ ਵਾਸਤਵਿਕ ਰੂਪ ਦੇ ਵਿੱਚ ਤੁਸੀਂ ਗੁਰੂ ਹੋ, ਜਿਹੜਾ ਬਾਹਰ ਝੂਠੇ ਗੁਰੂਆਂ ਦਾ ਰੌਲਾ ਪਿਆ ਹੋਇਆ ਹੈ ਉਸ ਨੂੰ ਖਤਮ ਕਰ ਦਿਓ। ਸੁਣੈ ਸ੍ਰੀ ਤੇਗ ਬਹਾਦਰ ਸ਼੍ਰੋਣ, ਇੱਕ ਰਸ ਥਿਰੈ ਧਰੈ ਮੁਖ ਮੌਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਦੇ ਬਚਨਾਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਸੁਣਤੇ ਲੈਂਦੇ ਨੇ, ਪਰ ਉਹਨਾਂ ਦੀ ਗੱਲ ਦੀ ਤਾਮੀਲ ਨਹੀਂ ਕਰਦੇ, ਭਾਵ ਕਿ ਮਾਤਾ ਨਾਨਕੀ ਜੀ ਦੇ ਬਚਨ ਨੂੰ ਮੰਨਦੇ ਨਹੀਂ ਹਨ, ਸੁਣ ਕੇ ਚੁੱਪ ਰਹਿੰਦੇ ਹਨ। ਆ ਗੈ ਕਥਾ ਕਹੋ ਇਨ ਕੇਰੀ, ਜਿਮ ਬਿਦ ਤੈ ਪਿਖ ਪ੍ਰੀਤ ਕਨੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਗਲੇ ਆਉਣ ਵਾਲੇ ਇਤਿਹਾਸ ਦੇ ਵਿੱਚ ਮੈਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਬਿਆਨ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪ੍ਰੀਤ ਵੱਡੀ ਵੇਖ ਕੇ ਪ੍ਰਗਟ ਹੋਣਗੇ। ਦਸਮ ਰਾਸ ਅਬ ਪੂਰਨ ਕੀਨ, ਸਤਿਗੁਰ ਚਰਨ ਕਮਲ ਚਿਤ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਮੈਂ ਆਪਣੀ 10ਵੀਂ ਰਾਸ ਨੂੰ ਪੂਰਾ ਕਰਦਾ ਹਾਂ, ਸਤਿਗੁਰਾਂ ਦੇ ਚਰਨ ਕਮਲਾਂ ਨੂੰ ਚਿੱਤ ਦੇ ਵਿੱਚ ਧਾਰਨ ਕਰਕੇ। ਕਵੀ ਸੰਤੋਖ ਸਿੰਘ ਦੁਆ ਕਰ ਜੋਰ, ਬਾਰੰਬਾਰ ਨਿਹੋਰ ਨਿਹੋਰ। ਕਵੀ ਸੰਤੋਖ ਸਿੰਘ ਜੀ ਆਪਣੇ ਆਪ ਨੂੰ ਹੀ ਮੁਖਾਤਬ ਹੋ ਕੇ ਕਹਿੰਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਹੱਥ ਜੋੜ ਜੋੜ ਕੇ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹੋਇਆ ਆਪਣੀ 10ਵੀਂ ਰਾਸ ਨੂੰ ਇਸ ਜਗ੍ਹਾ ਦੇ ਉੱਤੇ ਪੂਰਾ ਕਰਦਾ ਹਾਂ। ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਵੱਖਰੀਆਂ ਵੱਖਰੀਆਂ ਰਾਸਾਂ ਦੇ ਵਿੱਚ ਇਸ ਇਤਿਹਾਸ ਨੂੰ ਬਿਆਨ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੀ 10ਵੀਂ ਰਾਸ ਪੂਰੀ ਕੀਤੀ ਹੈ, ਅੱਗੋਂ 11ਵੀਂ ਰਾਸ ਦਾ ਉਹ ਪ੍ਰਾਰੰਭ ਕਰਦੇ ਨੇ। 11ਵੀਂ ਰਾਸ ਦੇ ਪ੍ਰਾਰੰਭ ਦੇ ਵਿੱਚ ਕਵੀ ਜੀ ਨੇ ਬਹੁਤੇ ਸਾਰੇ ਮੰਗਲ ਕੀਤੇ ਨੇ। ਉਹਨਾਂ ਸਾਰਿਆਂ ਮੰਗਲਾਂ ਤੋਂ ਬਾਅਦ ਜਿਹੜੀ ਸਤਿਗੁਰਾਂ ਦੀ ਅਗਲੀ ਕਥਾ ਹੈ ਉਹ ਬਿਆਨ ਹੋਵੇਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਠ ਇਕਾਦਸ਼ੀ ਰਾਸ ਲਿਖਿਤ, ਇਕਾਦਸ਼ੀ ਤੋਂ ਭਾਵ ਹੈ ਕਿ 11ਵੀਂ ਰਾਸ ਹੁਣ ਮੈਂ ਲਿਖਦਾ ਹਾਂ। ਅਸੂ ਇੱਕ, ਸਾਰਿਆਂ ਤੋਂ ਪਹਿਲਾਂ ਇਸ਼ਟ ਦੇਵ ਸ੍ਰੀ ਅਕਾਲ ਪੁਰਖ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਕਰਦੇ ਨੇ। ਸਤ ਚਿਤ ਆਨੰਦ ਸਮਾਨ ਇੱਕ, ਨਿਰਗੁਣ ਸਰਗੁਣ ਮਾਹੇ, ਗਿਆਨ ਅਧਿਕ ਗੁਣ ਈਸ਼ ਕੇ ਜੀਵ ਬਿਖੇ ਨਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਿਆਨ ਆਦਿਕ ਗੁਣ ਈਸ਼ਵਰ ਦੇ ਵਿੱਚ ਹਨ, ਤਾਂ ਤੇ ਉਹ ਸਰਗੁਣ ਹੈ। ਜੀਵ ਦੇ ਵਿੱਚ ਇਹ ਗਿਆਨ ਆਦਿਕ ਗੁਣ ਨਹੀਂ ਹਨ, ਇਸ ਕਰਕੇ ਉਹ ਨਿਰਗੁਣ ਹੈ। ਪਰ ਸਤ ਚਿਤ ਆਨੰਦ ਇੱਕ ਸਮਾਨ ਵਿਆਪਕ ਹੈ। ਉਸ ਸਤ ਚਿਤ ਆਨੰਦ ਸਰੂਪ ਪਰਮਾਤਮਾ ਨੂੰ ਮੇਰੀ ਨਮਸਕਾਰ ਹੋਵੇ। ਇਸ ਤੋਂ ਇਲਾਵਾ ਇੱਕ ਇਸ ਦੋਹਰੇ ਦਾ ਹੋਰ ਵੀ ਅਰਥ ਲੱਗ ਸਕਦਾ ਹੈ, ਭਾਵ ਕਿ ਨਿਰਗੁਣ ਤੇ ਸਰਗੁਣ ਦੇ ਵਿੱਚ ਸਤ ਚਿਤ ਆਨੰਦ ਇੱਕ ਸਮਾਨ ਸਮਾ ਰਿਹਾ ਹੈ। ਫਰਕ ਇਹ ਹੈ ਕਿ ਗਿਆਨ ਆਦਿਕ ਗੁਣ ਈਸ਼ਵਰ ਵਿੱਚ ਹਨ, ਜੀਵ ਦੇ ਵਿੱਚ ਇਹ ਗੁਣ ਨਹੀਂ ਹਨ। ਅੱਗੇ ਦੂਸਰਾ ਕਵੀ ਜੀ ਮੰਗਲ ਕਰਦੇ ਨੇ, ਕਵੀ ਸੰਕੇਤ ਮਰਿਆਦਾ ਦਾ ਮੰਗਲ, ਭਾਵ ਕਿ ਸਰਸਵਤੀ ਦੇਵੀ ਜੋ ਕਲਾ ਦੀ ਦੇਵੀ ਸ਼ਾਰਦਾ ਹੈ ਉਸ ਦਾ ਕਵੀ ਜੀ ਮੰਗਲ ਕਰਦੇ ਨੇ ਇੱਕ ਸਵਈਏ ਦੇ ਵਿੱਚ। ਗੁਣ ਮੰਦਰ ਸੁੰਦਰ ਦੇਹ ਪ੍ਰਭਾ, ਸਮ ਪਾਰਦ ਚੰਦਰਕ ਚੰਦ ਸੁਚੰਦਨ। ਕਵੀ ਜੀ ਲਿਖਦੇ ਨੇ ਕਿ ਤੂੰ ਸਾਰੇ ਗੁਣਾਂ ਦੀ ਸੁੰਦਰ ਮੰਦਰ ਹੈ, ਤੇਰੀ ਦੇਹ ਦੀ ਸੋਭਾ ਪਾਰੇ ਵਾਂਗ ਉੱਜਲ ਹੈ, ਚੰਦਰਮਾ ਦੀ ਚਾਂਦਨੀ ਦੇ ਵੱਤ ਸੀਤਲ ਹੈ, ਤੇ ਚੰਦਨ ਸਮਾਨ ਤੂੰ ਸੁਗੰਧਤ ਹੈ। ਸ਼ਾਰਦਾ ਨੂੰ ਕਹਿੰਦੇ ਨੇ ਕਵੀ ਸੰਤੋਖ ਸਿੰਘ ਜੀ। ਬਰ ਬੰਧਨ ਬਿੰਦ ਸੁਪਾਲ ਪਤੰਦਲ, ਚੰਦ ਕਲਾ ਵਿੱਚ ਜਿਉਂ ਮੈਂ ਨੰਦਨ। ਅੱਗੇ ਕਵੀ ਜੀ ਲਿਖਦੇ ਨੇ ਕਿ ਤੇਰੇ ਮੱਥੇ ਦੇ ਉੱਤੇ ਸੰਧੂਰ ਦੀ ਸ੍ਰੇਸ਼ਟ ਬਿੰਦੀ ਵਿੱਚ ਚੌਲ ਇਸ ਤਰ੍ਹਾਂ ਸੋਭਾ ਦੇ ਰਹੇ ਹਨ ਜਿਵੇਂ ਮੰਗਲ ਦੇ ਵਿੱਚ ਚੰਦਰਮਾ ਦੀ ਕਲਾ ਹੋਵੇ। ਕਰ ਬੰਦ ਕਰੋ ਪਰ ਬੰਧਨ ਕੋ, ਅਰਵਿੰਦ ਮਨਿੰਦ ਆਨੰਦ ਮਲਿੰਦਨ। ਕਵੀ ਜੀ ਲਿਖਦੇ ਨੇ ਕਿ ਮੈਂ ਹੱਥ ਜੋੜ ਕੇ ਤੇਰੇ ਚਰਨਾਂ ਨੂੰ ਵੰਦਨਾ ਕਰਦਾ ਹਾਂ, ਜੋ ਕਿ ਕਮਲਾਂ ਵਾਂਗੂ ਆਪਣੇ ਕਵੀ ਰੂਪ ਭੌਰਿਆਂ ਨੂੰ ਆਨੰਦ ਦੇਣ ਵਾਲੇ ਹਨ। ਕਰ ਬੇਨਵਤੀ ਮੁਝ ਦੇਹ ਮਤੀ, ਸ਼ੁਭ ਸਾਰ ਸੁਤੀ ਦੁੱਖ ਦੁੰਦ ਨਿਕੰਦਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੇ ਦੇਵੀ, ਹੱਥ ਦੇ ਵਿੱਚ ਵੀਣਾ ਨੂੰ ਧਾਰਨ ਕਰਨ ਵਾਲੀ ਤੇ ਸਾਰੇ ਦੁੱਖਾਂ ਨੂੰ ਕੱਟਣ ਵਾਲੀ, ਹੇ ਸਰਸਵਤੀ, ਮੈਨੂੰ ਸ਼ੁਭ ਮਤ ਦੇ ਜੋ ਗੁਰੂ ਦਾ ਜਸ ਮੈਂ ਅਗਲਾ ਵਰਣਨ ਕਰ ਸਕਾਂ। ਇਸ ਤਰ੍ਹਾਂ ਕਵੀ ਜੀ ਨੇ ਸ਼ਾਰਦਾ ਦੇਵੀ ਦਾ ਮੰਗਲ ਕੀਤਾ ਹੈ। ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਲੜੀਵਾਰ ਕਵੀ ਜੀ ਨੇ ਮੰਗਲ ਕੀਤੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਕਵੀ ਜੀ ਮੰਗਲ ਕਰਦੇ ਨੇ। ਪਸਰਿਓ ਜਸ ਦਸ ਦਿਸ਼ਨ ਮੈਂ, ਸੁਦਾਸ਼ ਸੁਮਨਸ ਸੇਤ, ਅਜ਼ਮਤ ਜੁਤ ਜੀਤਿਓ ਜਗਤ ਸ੍ਰੀ ਨਾਨਕ ਸੁਖ ਦੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚਿੱਟੇ ਫੁੱਲਾਂ ਵਰਗਾ ਉੱਜਲ ਜਸ ਜਿਨ੍ਹਾਂ ਦਾ ਦਸੋ ਹੀ ਦਿਸ਼ਾ ਦੇ ਵਿੱਚ ਫੈਲਿਆ ਹੋਇਆ ਹੈ ਅਤੇ ਜਿਨ੍ਹਾਂ ਨੇ ਕਰਾਮਾਤ ਜਾਂ ਬਜ਼ੁਰਗੀ ਦੇ ਨਾਲ ਜਗਤ ਨੂੰ ਜਿੱਤ ਲਿਆ ਹੈ, ਐਸੇ ਸੁਖਦਾਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮੇਰੇ ਨਮਸਕਾਰ ਹੋਵੇ। ਅੱਗੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਹਨ। ਅਜਰ ਜਰਨ ਤੀਰਜ ਤਰਨ ਤਰਨ ਮਨਿੰਦ ਅਮੰਦ ਸ੍ਰੀ ਅੰਗਦ ਪਦ ਪਦਮ ਕੋ ਨਮੈ ਮੁਕੰਦ ਅਨੰਦ। ਕਵੀ ਜੀ ਲਿਖਦੇ ਨੇ, ਜੋ ਧੀਰਜ ਧਾਰਨ ਦੇ ਵਿੱਚ ਧਰਤੀ ਦੇ ਤੁਲ ਹਨ ਤੇ ਅਜਰ ਨੂੰ ਜਰਨ ਦੇ ਵਿੱਚ ਸਦਾ ਤਤਪਰ ਹਨ, ਜੋ ਮੁਕਤੀ ਤੇ ਆਨੰਦ ਦੇ ਦਾਤੇ ਹਨ, ਐਸੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਇਸ ਤੋਂ ਅੱਗੇ ਕਵੀ ਜੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ। ਪਾਣ ਸਮਾਨ ਸੋ ਗਿਆਨ ਦੇਣ ਹਾਣ ਤਿਮਰ ਅੱਗੇ ਆਣ ਅਜ਼ਮਤ ਦਾਨੀ ਅਨਕ ਕੇ ਸ੍ਰੀ ਗੋਰੇ ਅਮਰ ਸੁਜਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਮਰਦਾਸ ਜੀ ਦਾ ਆਪਣਾ ਗਿਆਨ ਸੂਰਜ ਦੇ ਸਮਾਨ ਦ੍ਰਿੜ ਅਚਲ ਹੈ ਤੇ ਦੂਸਰਿਆਂ ਦੇ ਅਗਿਆਨ ਰੂਪੀ ਹਨੇਰੇ ਨੂੰ ਨਾਸ਼ ਕਰਨ ਵਾਲੇ ਹਨ ਅਤੇ ਅਨੇਕਾਂ ਦੇ ਅਜ਼ਮਤ ਦਾਤਾ ਹਨ। ਐਸੇ ਸੁਜਾਨ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਉੱਪਰ ਮੇਰੇ, ਕਵੀ ਜੀ ਲਿਖਦੇ ਨੇ, ਨਮਸਕਾਰ ਹੋਵੇ। ਅੱਗੇ ਕਵੀ ਜੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ। ਸੋਡੀ ਕੁਲ ਸਮ ਗਗਨ ਮੈਂ ਬਿਦਤੇ ਪਾਨ ਮਨਿੰਦ ਰਾਮਦਾਸ ਸ੍ਰੀ ਸਤਿਗੁਰੂ ਬੰਦੋ ਪਦ ਅਰ ਬਿੰਦ। ਕਵੀ ਜੀ ਲਿਖਦੇ ਨੇ ਕਿ ਸੋਢੀ ਕੁਲ ਰੂਪੀ ਆਕਾਸ਼ ਦੇ ਵਿੱਚ ਜੋ ਸੂਰੀ ਦੇ ਵਾਂਗ ਪ੍ਰਗਟੇ ਹਨ, ਮੈਂ ਐਸੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਇਸ ਤੋਂ ਅੱਗੇ ਕਵੀ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਹਨ। ਦਾਸਨ ਕੀ ਫਾਸਨ ਕਟੈ ਉਪਦੇਸ਼ਤ ਸਤ ਨਾਮ ਸ੍ਰੀ ਅਰਜਨ ਬਰਜਨ ਕੁਮਤ ਤਿੰਨ ਪਦ ਪਦਮ ਪ੍ਰਣਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਸ਼ਰਨਾਗਤ ਦਾਸਾਂ ਦੀਆਂ ਕੁਮਤਾਂ ਨੂੰ ਦੂਰ ਕਰਕੇ ਸਤ ਨਾਮ ਦਾ ਉਪਦੇਸ਼ ਦਿੰਦੇ ਹਨ ਤੇ ਇਸ ਤਰ੍ਹਾਂ ਲੋਕ ਪ੍ਰਲੋਕ ਦੀਆਂ ਫਾਈਆਂ ਕੱਟ ਦਿੰਦੇ ਹਨ, ਐਸੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਮੇਰੇ ਨਮਸਕਾਰ ਹਮੇਸ਼ਾ ਹੀ ਹੋ। ਅੱਗੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ। ਜੋਦਾ ਕ੍ਰੁਧਤ ਜੋਦ ਮੈਂ ਹਿਰਦਾ ਸਥਿਤ ਬ੍ਰਹਮ ਗਿਆਨ ਸ੍ਰੀ ਹਰ ਗੋਬਿੰਦ ਚੰਦ ਪਦ ਬੰਧਨ ਸਿਰ ਤੇ ਠਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਹਿਰਦਾ ਸਥਿਤ ਦ੍ਰਿੜ ਹੈ ਬ੍ਰਹਮ ਗਿਆਨ ਦੇ ਵਿੱਚ, ਪ੍ਰੰਤੂ ਯੁੱਧ ਦੇ ਵਿੱਚ ਜੋ ਰੌਦਰ ਰਸੀ ਯੋਧਾ ਹੋ ਜਾਂਦੇ ਹਨ, ਐਸੇ ਸਤਿਗੁਰੂ ਹਰਗੋਬਿੰਦ ਚੰਦ ਜੀ ਦੇ ਚਰਨਾਂ ਨੂੰ ਆਪਣੇ ਸੀਸ ਤੇ ਟਿਕਾ ਕੇ ਮੈਂ ਵੰਦਨਾ ਕਰਦਾ। ਅੱਗੇ ਕਵੀ ਜੀ ਸਤਿਗੁਰੂ ਹਰਰਾਏ ਜੀ ਦਾ ਮੰਗਲ ਕਰਦੇ ਨੇ। ਕਰੇ ਰੰਕ ਰਾਜਾ ਅਦਕ ਅਵਲੋ ਬਿਦਤ ਪਰ ਤਾਪ ਸ੍ਰੀ ਸਤਿਗੁਰ ਹਰ ਰਾਏ ਜੀ ਹਰ ਤਾ ਪਾਪ ਕਲਾਪ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੀ ਸਤਿਗੁਰੂ ਹਰ ਰਾਏ ਜੀ ਆਪਣੇ ਮਮੋਖੂ ਸੇਵਕਾਂ ਦੇ ਸਾਰੇ ਪਾਪਾਂ ਦੇ ਨਾਸ਼ ਕਰਨ ਹਾਰ ਹਨ ਅਤੇ ਉਨ੍ਹਾਂ ਨੇ ਆਪਣੇ ਮਾਇਕ ਥੁੜਾਂ ਵਾਲੇ ਸੇਵਕਾਂ ਨੂੰ ਰੰਕਾਂ ਤੋਂ ਵੱਡੇ ਰਾਜੇ ਕਰ ਦਿੱਤਾ ਜਿਨ੍ਹਾਂ ਦਾ ਅੱਜ ਤੱਕ ਜਗਤ ਦੇ ਵਿੱਚ ਪ੍ਰਤਾਪ ਪ੍ਰਗਟ ਹੈ। ਕਹਿਣ ਤੋਂ ਭਾਵ ਹੈ ਕਿ ਕਲਿਆਣ ਦੇ ਲੋੜਵੰਦਾਂ ਦੀ ਕਲਿਆਣ ਕੀਤੀ ਤੇ ਰੰਕਾਂ ਨੂੰ ਮਹਾਰਾਜੇ ਬਣਾਇਆ, ਫੂਲ ਕੇ ਰਾਜੇ ਤੇ ਮਹਾਰਾਜੇ ਹੋਰ ਜਾਗੀਰਦਾਰ ਮਾਫੀਦਾਰ ਆਦਿ ਆਪ ਦੇ ਵਰਾਂ ਦੇ ਨਾਲ ਹੀ ਵਰਸੋਏ ਹੋਏ। ਅੱਗੇ ਕਵੀ ਜੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ। ਬਾਲ ਬੈਸ ਬ੍ਰਦ ਗਿਆਨ ਮੈਂ ਸਮਰੱਥ ਸ੍ਰੀ ਗੁਰ ਦੇਵ ਪਦ ਅਰਬਿੰਦਨ ਬੰਦਨਾ ਮੁਕਤ ਪਾਏ ਜਿਨ ਸੇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮਰੱਥ ਸ੍ਰੀ ਗੁਰੂ ਦੇਵ ਹਰ ਕ੍ਰਿਸ਼ਨ ਜੀ ਦੇ ਚਰਨ ਕਮਲਾਂ ਉੱਤੇ ਮੇਰੀ ਨਮਸਕਾਰ ਹੈ, ਜਿਨ੍ਹਾਂ ਦੀ ਸੇਵਾ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ, ਚਾਹੇ ਉਹ ਉਮਰਾਂ ਦੇ ਵਿੱਚ ਬਾਲ ਹਨ ਪਰ ਗਿਆਨ ਦੇ ਵਿੱਚ ਬਿਰਧ ਹਨ। ਕਹਿਣ ਤੋਂ ਭਾਵ ਹੈ ਕਿ ਬਾਲ ਅਵਸਥਾ ਦੇ ਵਿੱਚ ਬਾਲਕ ਅਚੇਤ ਤੇ ਨਿਰਬਲ ਹੁੰਦਾ ਹੈ, ਨਾਲੇ ਆਪਣੇ ਸੇਵਕ ਨੂੰ ਸੁਤੰਤਰ ਕੁਛ ਦੇਣ ਤੋਂ ਅਸਮਰਥ ਹੁੰਦਾ ਹੈ, ਪਰੰਤੂ ਬਾਲ ਉਮਰ ਸਰੂਪ ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਅਵਤਾਰ ਹੋਣ ਕਰਕੇ ਬਾਲਕਪਣ ਦੀਆਂ ਤਿੰਨਾਂ ਹੀ ਕਮਜ਼ੋਰੀਆਂ ਤੋਂ ਰਹਿਤ ਹਨ। ਅਚੇਤਤਾ ਦੇ ਮੁਕਾਬਲੇ ਵਿੱਚ ਉਹ ਗਿਆਨ ਬਿਰਧ ਹਨ, ਨਿਰਬਲਤਾ ਦੇ ਮੁਕਾਬਲੇ ਦੇ ਵਿੱਚ ਉਹ ਪਰਮ ਸਮਰੱਥ ਹਨ ਅਤੇ ਆਪਣੇ ਸੇਵਕਾਂ ਨੂੰ ਸੁਤੰਤਰ ਹੀ ਮੁਕਤੀ ਵਰਗੇ ਦੁਰਲੱਭ ਪਦਾਰਥ ਦੇ ਦਾਤਾ ਹੋਣ ਕਰਕੇ ਸੁਤੰਤਰ ਦਾਤੇ ਹਨ ਤੇ ਸਫਲ ਸੇਵੇ ਹਨ, ਭਾਵ ਕੇ ਸਰੀਰਕ ਅਵਸਥਾ ਤੇ ਉਮਰਾ ਸਤਿਗੁਰੂ ਜੋਤੀ ਦੇ ਉੱਤੇ ਹਾਵੀ ਨਹੀਂ ਹੈ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਮੰਗਲ ਕੀਤਾ ਹੈ। ਅੱਗੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਵੀ ਜੀ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅੱਗੇ ਅਰਜ਼ ਕਰਾਂਗਾ, ਕਿਉਂਕਿ ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕਥਾ ਹੀ ਪ੍ਰਾਰੰਭ ਹੋਣੀ ਹੈ। ਸੋ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਜਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਨ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਰਗ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਕਿਰਪਾ ਦੇ ਨਾਲ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।